ਬਾਅਦ ਵਿੱਚ ਆਨੰਦ ਹੈ। ਜਿਸ ਨੂੰ ਭੁੱਲ ਗਿਆ ਉਹ ਦੁਖੀ ਹੈ, ਮਰ ਜਾਂਦਾ ਹੈ। ਤੁਧ ਚਿੱਤ ਆਏ ਮਹਾ ਆਨੰਦਾ, ਜਿਸ ਵਿਸਰਹ ਸੋ ਮਰ ਜਾਏ। ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਸਾਹਿਬ ਜੀ ਕਹਿੰਦੇ ਨੇ, ਜਿਸ ਬਿਨ ਘੜੀ ਨਾ ਜੀਵੀ ਹੈ, ਵਿਸਰੈ ਸਰੈ ਨਾ ਬਿੰਦ, ਤਿਸ ਸਿਉ ਕਿਉਂ ਮਨ ਰੂਸੀਐ, ਜਿਸੇ ਹਮਾਰੀ ਚਿੰਦ। ਜਿਸ ਪਰਮਾਤਮਾ ਨੂੰ ਹਰ ਵੇਲੇ ਸਾਡੀ ਚਿੰਤਾ, ਸਾਡਾ ਫਿਕਰ ਹੈ, ਸਾਡਾ ਖਿਆਲ ਰੱਖਦਾ, ਮਨਾ ਉਸ ਨਾਲ ਕਿਉਂ ਰੁਸਣਾ ਹੈ? ਉਸ ਨਾਲ ਰੁਸਣਾ ਨਹੀਂ ਚਾਹੀਦਾ। ਛੋਟਾ ਬੱਚਾ ਰੁਸ ਰੁਸ ਕੇ ਬੈਠਦਾ ਹੈ। 2 ਸਾਲ ਦਾ, 4 ਸਾਲ ਦਾ ਬੱਚਾ ਹੋਵੇ, ਦਿਹਾੜੀ ਚ ਕਿੰਨੀ ਵਾਰੀ ਤੁਹਾਡੇ ਨਾਲ ਰੁੱਸ ਪੈਂਦਾ? ਕਦੀ ਮਾਂ ਵੀ ਬੱਚੇ ਨਾਲ ਰੁੱਸੀ ਹੈ? ਮਾਂ ਤੇ ਨਹੀਂ ਰੁੱਸਦੀ, ਬੱਚਾ ਹੀ ਰੁੱਸਦਾ। ਬਾਪ ਨਹੀਂ ਰੁੱਸਦਾ, ਕਹਿੰਦਾ ਜਾਣਾ। ਮਾਂ ਵਾਰ ਵਾਰ ਮੁਆਫ ਕਰਦੀ ਹੈ, ਪਰ ਇਹ ਰੁੱਸ ਰੁੱਸ ਕੇ ਬੈਠਦਾ, ਮੈਂ ਨਹੀਂ ਖਾਣਾ ਖਾਣਾ। ਮਾਂ ਬੁਲਾਉਂਦੀ, ਕਹਿੰਦਾ ਮੈਂ ਨਹੀਂ ਆਉਣਾ, ਰੁੱਸਦਾ। ਸੱਚ ਹੈ, ਪਰਮਾਤਮਾ ਵੀ ਆਵਾਜ਼ਾਂ ਮਾਰਦਾ, ਜੀਵ ਰੁੱਸ ਰੁੱਸ ਕੇ ਬੈਠਦਾ। ਜਿਸ ਵੇਲੇ ਅਸੀਂ ਰੱਬ ਨੂੰ ਭੁੱਲਣੇ ਹਾਂ, ਅਸੀਂ ਰੁੱਸੇ ਹੁੰਦੇ ਹਾਂ। ਸਾਹਿਬ ਜੀ ਕਹਿੰਦੇ ਨੇ, ਉਹ ਨਹੀਂ ਰੁੱਸਦਾ, ਅਸੀਂ ਰੁੱਸਨੇ ਹਾਂ, ਅਸੀਂ ਦੂਰ ਹੁੰਦੇ ਹਾਂ। ਇੱਕ ਪੰਕਤੀ ਪੜ੍ਹੀਏ, ਤੈਂ ਸਹਿ ਮਨ ਮੈਂ ਕੀਆ ਰੋਸ। ਹੇ ਮੇਰੇ ਮਾਲਕ, ਤੂੰ ਮੇਰੇ ਤੋਂ ਰੁੱਸਿਆ, ਤੂੰ ਮੇਰੇ ਨਾਲ ਰੋਸ ਕੀਤਾ? ਕਹਿੰਦੇ ਨੇ ਨਹੀਂ, ਉਹ ਤੇ ਰੁੱਸਦਾ ਹੀ ਨਹੀਂ। ਬਾਬਾ ਫਰੀਦ ਕਹਿੰਦੇ ਨੇ, ਮੋਝੀ ਅਵਗਨ ਸ਼ੈ ਨਾਹੀ ਦੋਸ਼। ਉਸ ਮਾਲਕ ਵਿੱਚ ਕੋਈ ਦੋਸ਼ ਨਹੀਂ, ਉਹ ਕਦੀ ਨਹੀਂ ਰੁੱਸਦਾ, ਅਸੀਂ ਰੁੱਸਨੇ ਆ। ਸਾਡੀਆਂ ਗਲਤੀਆਂ ਨੇ, ਗਲਤੀ ਵੀ ਕਰਨੇ। ਬੱਚਾ ਦੋ ਕੰਮ ਕਰਦਾ, ਗਲਤੀਆਂ ਵੀ ਕਰਦਾ ਤੇ ਰੁੱਸਦਾ ਵੀ। ਆਪੇ ਗਲਤੀਆਂ ਕਰਦਾ, ਆਪੇ ਰੁੱਸਦਾ। ਸਾਹਿਬ ਜੀ ਕਹਿੰਦੇ ਨੇ, ਪਹਿਲੀ ਤੇਰੀ ਗਲਤੀ ਕਿ ਤੂੰ ਭੁੱਲਾਂ ਕਰਨਾ, ਤੂੰ ਗਲਤੀਆਂ ਕਰਨਾ, ਫਿਰ ਰੁੱਸ ਰੁੱਸ ਕੇ ਬੈਠਣਾ, ਰੱਬ ਤੇ ਗਿਲੇ ਕਰਨਾ। ਕਿੰਨਾ ਸੁੰਦਰ ਬਚਨ ਹੈ, ਬਹੁਤਾ ਬੋਲਣ ਚੱਖਣ ਹੋਏ। ਇਹ ਜਿਹੜੇ ਗਿਲੇ ਗੁਜ਼ਾਰੀਆਂ, ਰੱਬਾ ਤੂੰ ਮੈਨੂੰ ਇਹ ਨਹੀਂ ਦਿੱਤਾ, ਇਹ ਨਹੀਂ ਦਿੱਤਾ, ਇਹ ਕੰਮ ਮੇਰਾ ਵਿਗਾੜਿਆ, ਉਹ ਕਹਿੰਦੇ ਨੇ ਝੱਖ ਮਾਰਨ ਵਾਲੀ ਗੱਲ ਹੈ। ਆਪਣੇ ਕੰਮ ਤੇ ਵੇਖ। ਦੱਦੇ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾ ਆਪਣੇ ਆ। ਆਪਣੇ ਕਰਮਾਂ ਨੂੰ ਦੋਸ਼ ਕਿਉਂ ਨਹੀਂ ਦਿੰਦਾ? ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਾਣਾ। ਪ੍ਰਸਿੱਧ ਸੂਫੀ ਫਕੀਰ, ਜਿਸ ਦੀਆਂ ਲਿਖਤਾਂ ਅੱਜ ਬੜੇ ਆਦਰ ਨਾਲ ਪੜੀਆਂ ਜਾਂਦੀਆਂ, ਈਰਾਨ ਦਾ ਰਹਿਣ ਵਾਲਾ ਸੀ, ਮੁਸਲਮਾਨ ਸੀ। ਇੱਕ ਦਿਨ ਨਮਾਜ਼ ਪੜਨ ਗਿਆ, ਉਹ ਆਪ ਲਿਖਦਾ, ਕੂਫੇ ਦੀ ਮਸਜਿਦ ਵਿੱਚ ਸਮਾਂ ਨਮਾਜ਼ ਪੜਨ ਲਈ ਗਿਆ ਤੇ ਪੈਰਾਂ ਤੋਂ ਨੰਗਾ, ਜੁੱਤੀ ਨਹੀਂ, ਮਾਰੂ ਥਲਾ, ਰੇਤ ਤਪੇ, ਜਿੱਥੋਂ ਲੰਘ ਕੇ ਜਾਣਾ ਸੀ ਮਨ ਚ ਗਿਲਾ ਆਇਆ। ਮੈਂ ਜਾ ਰਿਹਾ ਏਡੇ ਸ਼ੁਭ ਕੰਮ, ਨਮਾਜ਼ ਕਦੀ ਨਹੀਂ ਖੁੰਜਾਈ, ਤੇ ਰੱਬਾ ਤੇਰੇ ਘਰ ਵੀ ਕੋਈ ਨਿਆਏ, ਮੇਰੇ ਪੈਰ ਨੰਗੇ ਨੇ, ਜੁੱਤੀ ਕੋਈ ਨਹੀਂ। ਮਨ ਚ ਗਿਲਾ ਆਇਆ, ਮਨ ਚ ਰੋਸ ਆਇਆ, ਇੰਜ ਸਮਝੋ ਰੱਬ ਨਾਲ ਰੁੱਸ ਗਿਆ। ਜਾ ਵੀ ਰਿਹਾ, ਰੁੱਸ ਕੇ ਜਾ ਰਿਹਾ ਗਿਲਾ ਕਰਕੇ। ਜਦੋਂ ਪੌੜੀਆਂ ਦੇ ਕੋਲ ਪਹੁੰਚਾ, ਇੱਕ ਬੰਦਾ ਨਜ਼ਰੀ ਪਿਆ ਜਿਸ ਦੀਆਂ ਦੋਵੇਂ ਲੱਤਾਂ ਕੱਟੀਆਂ ਹੋਈਆਂ। ਉਹ ਰਿੜ ਕੇ ਜਾਂਦਾ ਪਿਆ ਵਿਚਾਰਾ, ਕਹਿੰਦਾ ਖੁਦਾ ਤੇਰਾ ਲੱਖ ਲੱਖ ਸ਼ੁਕਰਾਨਾ, ਤੂੰ ਮੈਨੂੰ ਬਹੁਤ ਦਿੱਤਾ, ਇਹ ਤੇਰੀ ਦਾਤ ਕੋਈ ਘੱਟ ਹੈ ਨਾ, ਮੈਂ ਨਮਾਜ਼ ਦੇ ਵੇਲੇ ਪਹੁੰਚ ਗਿਆ, ਮੇਰੀ ਹਾਜ਼ਰੀ ਲੱਗ ਜਾਏਗੀ, ਗੈਰ ਹਾਜ਼ਰੀ ਨਾ ਲੱਗੇਗੀ। ਜਦੋਂ ਸੁਣਿਆ, ਉਸ ਵੇਲੇ ਆਪਣੇ ਮੂੰਹ ਤੇ ਇੱਕ ਥੱਪੜ ਮਾਰਿਆ ਤੇ ਕਹਿਣ ਲੱਗਾ, ਮਨਾ ਵੇਖ, ਤੈਨੂੰ ਜੁੱਤੀ ਨਹੀਂ ਮਿਲੀ ਤੇ ਤੂੰ ਰੁੱਸ ਰੁੱਸ ਬਹਿਣਾ, ਜੁੱਤੀ ਨਹੀਂ ਮਿਲੀ ਰੋਸਾ ਕਰਨਾ, ਜੁੱਤੀ ਨਹੀਂ ਮਿਲੀ ਰੱਬ ਤੇ ਅਗਲਾ ਕਰਨਾ, ਔਰ ਜਿਸ ਦੇ ਕੋਲ ਪੈਰ ਹੀ ਨਹੀਂ ਉਹ ਧੰਨਵਾਦ ਕਰਦਾ। ਕਹਿਣ ਲੱਗਾ, ਹੇ ਖੁਦਾ ਜੁੱਤੀ ਦੇ ਨਾ ਦੇ, ਮੇਰਾ ਗੁਨਾਹ ਮੁਆਫ ਕਰ ਦੇ। ਆ ਜਿਹੜਾ ਆਉਂਦਿਆਂ ਮੈਂ ਪਾਪ ਕੀਤਾ, ਮੈਂ ਤੇਰੇ ਨਾਲ ਰੁੱਸਿਆ, ਮੈਂ ਤੇਰੇ ਤੇ ਗਿਲਾ ਕੀਤਾ, ਮੈਂ ਤੈਨੂੰ ਉਲਾਂਭਾ ਦਿੱਤਾ, ਮੁਆਫ ਕਰ ਦੇ। ਜੁੱਤੀ ਦੇ ਨਾ ਦੇ ਮੇਰੇ ਪੈਰ ਹੀ ਸਲਾਮਤ ਰਹਿਣ। ਮੈਂ ਜੋੜੇ ਦਾ ਗਿਲਾ ਕਰਨਾ ਮੇਰੇ ਪੈਰੀ ਜੁੱਤੀ ਨਹੀਂ, ਪਰ ਇੱਥੇ ਤੇ ਉਹ ਵੀ ਨਹੀਂ ਜਿਨ੍ਹਾਂ ਦੇ ਕੋਲ ਪੈਰ ਹੀ ਕੋਈ ਨਹੀਂ। ਸਾਹਿਬ ਜੀ ਕਹਿੰਦੇ ਨੇ ਤੇਰਾ ਸਵਾਏ ਰੁਸਣਾ, 10 ਵਸਤੂਆਂ ਉਹ ਦਿੰਦਾ, ਜੋ ਉਸਨੇ ਦੇ ਦਿੱਤਾ ਉਸ ਲਈ ਸ਼ੁਕਰਾਨਾ ਕੋਈ ਨਹੀਂ। 11ਵੀਂ ਮੰਗਣਾ ਨਹੀਂ ਮਿਲੀ ਅਜੇ ਜਾਂ ਦੇਰੀ ਹੋ ਗਈ, ਗਿਲਾ ਜ਼ਰੂਰ। ਸ਼ੁਕਰਾਨਾ ਬਿਲਕੁਲ ਨਹੀਂ, ਗਿਲਾ ਪੱਕਾ, ਗਿਲਾ ਕਰਨ ਵਾਸਤੇ ਜ਼ਰੂਰ ਆਏਗਾ, ਸ਼ੁਕਰਾਨਾ ਕਰਨਾ ਨਹੀਂ। ਸਾਹਿਬ ਕਹਿੰਦੇ ਨੇ ਜੇ ਉਹ ਐਸਾ ਕਰੇ ਤੇਰੇ ਵਰਗਾ ਹੀ ਹੋ ਜਾਏ, ਵੈਸੇ ਐਸਾ ਕਰਦਾ ਨਹੀਂ, ਉਹ ਬੜਾ ਬਖਸ਼ੰਦ ਹੈ, ਤੇਰੀਆਂ ਭੁੱਲਾਂ ਮੁਆਫ ਕਰਦਾ, ਪਰ ਜੇ ਕਿਤੇ ਉਹ ਐਸਾ ਕਰੇ ਤੈਨੂੰ ਇੱਕ ਵੀ ਨਾ ਦੇਵੇ, ਪਹਿਲੀਆਂ ਵੀ 10 ਖੋ ਲਵੇ, ਫਿਰ ਕੀ ਕਰੇ, ਜੋ ਦਿੱਤਾ ਉਹ ਵੀ ਵਾਪਸ ਲੈ ਲਵੇ। ਪਰ ਉਸਦਾ ਸੁਭਾਵ ਹੈ ਦੇ ਕੇ ਲੈਂਦਾ ਨਹੀਂ, ਦਿੰਦਾ ਦਿੰਦਾ ਦੇ ਲੈਂਦੇ ਥੱਕ ਪਾਹੇ। ਜੁਗਾਂ ਜੁਗੰਤਰ ਖਾਹੇ ਖਾਹੇ, ਜੁਗਾਂ ਜੁਗੰਤਰਾਂ ਤੋਂ ਉਸਦਾ ਦਿੱਤਾ ਜੀਵ ਖਾ ਰਹੇ ਨੇ, ਉਹ ਦੇ ਹੀ ਜਾਂਦਾ ਦੇ ਹੀ ਜਾਂਦਾ। ਪਰ ਜੇ ਐਸਾ ਕਰੇ 10 ਵਸਤੂ ਲੈ ਪਾਛੈ ਪਾਵੈ, ਇੱਕ ਵਸਤ ਕਾਰਨ ਬਿਖੋਟ ਗਵਾਵੈ। ਬਿਖੋਟ ਹੁੰਦਾ ਇਤਬਾਰ, ਇੱਕ ਨਹੀਂ ਮਿਲੀ ਤੇ ਇਤਬਾਰ ਗਵਾ ਲਿਆ, ਗਿਲਾ ਕੀਤਾ, ਕਹਿ ਦਿੱਤਾ ਤੂੰ ਚੰਗਾ ਨਹੀਂ। ਜਿਹੜਾ ਗਿਲਾ ਹੈ ਨਾ, ਇਹਨੂੰ ਪਾਪ ਪਤਾ ਕਿਉਂ ਕਿਹਾ? ਬੰਦਾ ਕਾਫਰ ਉਸਨੂੰ ਕਿਹਾ ਸੀ ਜਿਹੜਾ ਮੁਨਕਰ ਹੈ, ਖੁਦਾ ਤੋਂ ਮੁਨਕਰ ਹੈ। ਸਾਡਾ ਸ਼ਬਦ ਹੈ ਨਾਸਤਕ, ਨਾਸਤਾ, ਆਸਤਾ ਜਿਸ ਦੇ ਅੰਦਰ ਨਹੀਂ, ਸ਼ਰਧਾ ਨਹੀਂ, ਭਰੋਸਾ ਨਹੀਂ, ਨਾਸਤਕ ਹੈ। ਰੱਬ ਨੂੰ ਨਹੀਂ ਮੰਨਦਾ ਉਹ ਨਾਸਤਕ ਹੈ। ਨਾਸਤਕਤਾ ਦਾ ਆਧਾਰ ਕੀ ਹੈ? ਇਹ ਸ਼ੁਰੂ ਕਿੱਥੋਂ ਹੋਈ? ਪਹਿਲੇ ਬੰਦਾ ਕਹਿੰਦਾ ਮੇਰੇ ਨਾਲ ਜੋ ਹੋਇਆ ਠੀਕ ਨਹੀਂ ਹੋਇਆ, ਫਿਰ ਕਹਿੰਦਾ ਰੱਬਾ ਜੋ ਹੋਇਆ ਤੂੰ ਠੀਕ ਨਹੀਂ ਕੀਤਾ, ਤੀਸਰੀ ਪੌੜੀ ਹੈ ਕਿ ਤੂੰ ਗਲਤ ਕੰਮ ਕਰਨਾ, ਮੇਰੇ ਨਾਲ ਗਲਤ ਕੀਤਾ, ਪੰਜਵੀਂ ਹੈ ਤੂੰ ਹੈ ਹੀ ਨਹੀਂ, ਤੂੰ ਗਲਤ ਹੈ, ਜੇ ਹੈ ਤੇ ਗਲਤ ਹੈ, ਤੂੰ ਹੈ ਹੀ ਨਹੀਂ, ਮੈਂ ਤੈਨੂੰ ਨਹੀਂ ਮੰਨਦਾ। ਕਿੱਥੋਂ ਗੱਲ ਚੱਲੀ ਤੇ ਕਿੱਥੇ ਜਾ ਕੇ ਪਹੁੰਚੀ? ਜੇ ਕਦੀ ਇਹ ਵੇਖ ਲੈਂਦਾ ਉਸਨੇ ਸਮੁੱਚਿਆ ਮੈਨੂੰ ਕੀ ਦਿੱਤਾ। ਜੇ ਗਿਲਾ ਕਰਨਾ ਨਾ ਜਾਂ ਸ਼ੁਕਰਾਨਾ ਕਰਨਾ, ਇੱਕ ਗੱਲ ਹਮੇਸ਼ਾ ਯਾਦ ਰੱਖਿਆ ਕਰੋ, ਇਹ ਨਾ ਵੇਖੋ ਮੈਨੂੰ ਅੱਜ ਕੀ ਮਿਲਿਆ ਤੇ ਅੱਜ ਕੀ ਨਹੀਂ ਮਿਲਿਆ। ਅੱਜ ਦੀ ਦਾਤ, ਇੱਕ ਦਾਤ ਦੀ ਗੱਲ ਨਾ ਕਰਨੀ, ਵੇਖਣਾ ਸਮੁੱਚਾ ਉਹਨੇ ਮੈਨੂੰ ਅੱਜ ਤੱਕ ਕੀ ਦਿੱਤਾ ਹੈ, ਪਿਛਲਾ ਸਾਰਾ ਹੀ ਵੇਖਣਾ, ਅੱਜ ਤੱਕ ਉਸਨੇ ਕੀ ਦਿੱਤਾ ਹੈ। ਗੁਰੂ ਅਰਜਨ ਦੇਵ 33 ਲੋਹ ਤੇ ਬੈਠ ਕੇ ਵੀ ਉਸਦਾ ਸ਼ੁਕਰਾਨਾ ਕਰਦੇ ਨੇ, ਕਹਿੰਦੇ ਨੇ ਤੇਰੇ ਵੱਲੋਂ ਹੈ, ਤੂੰ ਭੇਜੀ ਹੈ, ਤੇਰਾ ਕਿਹਾ ਮੀਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗੈ। ਹੁਣ ਮੈਂ ਸੋਚਣਾ, ਗੁਰੂ ਅਰਜਨ ਦੇਵ ਜੀ ਨੇ ਜੇ 33 ਲੋਹ ਤੇ ਬੈਠ ਕੇ ਵੀ ਸ਼ੁਕਰਾਨਾ ਕੀਤਾ, ਉਹ ਗੱਲ ਉਸ ਵੇਲੇ ਲੋਕਾਂ ਦੀ ਸਮਝ ਵਿੱਚ ਨਹੀਂ ਆਈ ਹੋਵੇਗੀ। ਜੇ ਉਹ ਲੋਹ ਤੇ ਨਾ ਬੈਠਦੇ, ਅੱਜ ਸਿੱਖ ਕੌਮ ਦੀਆਂ ਜੜਾਂ ਪਤਾਲ ਵਿੱਚ ਨਾ ਹੁੰਦੀਆਂ। ਉਸ ਸ਼ਹਾਦਤ ਨੇ ਇੰਨੀ ਦੇਣ ਦਿੱਤੇ, ਸਿੱਖ ਪੰਥ ਜੋ ਸੀ ਇਸ ਚੋਂ ਅਨੇਕਾਂ ਸੂਰਬੀਰ ਪੈਦਾ ਹੋ ਗਏ। ਉਸ ਤੋਂ ਬਾਅਦ ਅਕਾਲ ਤਖ਼ਤ ਸਾਜੇ ਆ ਗਿਆ, ਮੇਰੀ ਪੀੜ੍ਹੀ ਦੇ ਮਾਲਕ ਆ ਗਏ, ਮੇਰੀ ਪੀੜ੍ਹੀ ਦਾ ਸਿਧਾਂਤ ਕਾਇਮ ਹੋ ਗਿਆ, ਸਿੱਖ ਜਿਹੜਾ ਸੀ ਪੈਰਾਂ ਚ ਰੁਲਦਾ ਬਾਦਸ਼ਾਹ ਬਣ ਗਿਆ, ਇਹ ਉਸ ਸ਼ਹਾਦਤ ਨੇ ਦਿੱਤਾ। ਸਤਿਗੁਰੂ ਕਹਿੰਦੇ ਨੇ ਉਹ ਲੰਘ ਨੂੰ ਮੈਂ ਕਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਰੱਬ ਦੇ ਪਿਆਰੇ ਹਮੇਸ਼ਾ ਗੱਲ ਕਹਿੰਦੇ ਨੇ ਅੱਜ ਨਾਲੋਂ ਕੱਲ ਚੰਗਾ ਹੀ ਆਵੇਗਾ। ਉਸ ਮਾਲਕ ਦੇ ਘਰ ਕੋਈ ਘਾਟ ਨਹੀਂ, ਅੱਜ ਨਾਲੋਂ ਕੱਲ ਬੁਰਾ ਨਹੀਂ ਆਉਂਦਾ, ਅੱਜ ਨਾਲੋਂ ਕੱਲ ਚੰਗਾ ਹੀ ਆਵੇਗਾ, ਕੱਲ ਬਖਸ਼ਿਸ਼ ਹੋਰ ਜ਼ਿਆਦਾ ਹੋਵੇਗੀ। ਜੋ ਕਰਦਾ ਭਲਾ ਹੀ ਕਰਦਾ, ਕਦੀ ਬੁਰਾ ਨਹੀਂ ਕਰਦਾ। ਇਸ ਸੰਬੰਧ ਵਿੱਚ ਇੱਕ ਬੜੀ ਸੁੰਦਰ ਕਥਾ ਮੈਂ ਆਪ ਨਾਲ ਸਾਂਝੀ ਕਰਾਂ। ਇੱਕ ਰੱਬ ਦਾ ਪਿਆਰਾ, ਉਹ ਤਰੱਕੀ ਕਰਦਾ ਕਰਦਾ ਵਜ਼ੀਰ ਬਣ ਗਿਆ, ਬੜਾ ਗੁਰਮੁਖ ਸੁਭਾਅ ਸੀ, ਵਜ਼ੀਰ ਬਣ ਗਿਆ। ਤੇ ਇੱਕ ਗੱਲ ਮੂੰਹ ਤੇ ਰਹਿੰਦੀ ਸੀ ਹਮੇਸ਼ਾ ਹੀ ਕਿ ਇਹਦੇ ਵਿੱਚ ਵੀ ਭਲਾ ਹੀ ਹੋਵੇਗਾ, ਜਿਹੜਾ ਕੰਮ ਹੋਣਾ ਕਹਿਣਾ ਇਹ ਵੀ ਚੰਗਾ ਹੀ ਹੋਇਆ, ਇਹਦੇ ਵਿੱਚ ਵੀ ਭਲਾ ਹੀ ਹੋਵੇਗਾ। ਕਈਆਂ ਬੰਦਿਆਂ ਨੂੰ ਸ਼ੌਕ ਹੈ ਕਿੰਨੇ ਵੀ ਅਮੀਰ ਹੋਣ ਨਾ ਨੌਕਰ ਦੇ ਹੱਥੋਂ ਵੀ ਕੋਈ ਚੀਜ਼ ਖਾਣ ਵਾਲੀ ਖੋਹ ਲੈਣੀ ਆਪ ਕੱਟਣ ਲੱਗ ਪੈਣ ਫਲ ਕੱਟਣ ਲੱਗ ਪੈਣ ਇਹ ਰਾਜੇ ਨੂੰ ਵੀ ਸ਼ੌਕ ਸੀ ਫਲ ਕੱਟਣ ਲੱਗਾ ਛੁਰੀ ਬੜੀ ਤੇਜ਼ ਸੀ ਉਂਗਲੀ ਪੂਰੀ ਕੱਟੀ ਗਈ ਹੁਣ ਸਾਰੇ ਕਹਿਣ ਲੱਗੇ ਬੜਾ ਬੁਰਾ ਹੋਇਆ ਵਜ਼ੀਰ ਕਹਿਣ ਲੱਗਾ ਨਹੀਂ ਇਹਦੇ ਵਿੱਚ ਵੀ ਕੋਈ ਭਲਾ ਹੀ ਹੋਵੇਗਾ ਚੰਗਾ ਹੀ ਹੋਵੇਗਾ ਉਂਗਲੀ ਕੱਟੀ ਗਈ ਰਾਜੇ ਦੀ ਵਜ਼ੀਰ ਕਹਿੰਦਾ ਭਲਾ ਹੋਵੇਗਾ ਉਹਨੇ ਫੜ ਕੇ ਕੈਦ ਕਰ ਦਿੱਤਾ ਕਹਿਣ ਲੱਗਾ ਦੇਣੀ ਤੇ ਸਜ਼ਾਏ ਮੌਤ ਚਾਹੀਦੀ ਇਹਨੂੰ ਪਰ ਚਲੋ ਕੈਦ ਕਰ ਦਿਓ ਕੁਛ ਦੇਰ ਬਾਅਦ ਰਾਜਾ ਸ਼ਿਕਾਰ ਗਿਆ ਸਾਥੀਆਂ ਤੋਂ ਵਿਛੜ ਗਿਆ ਅਵਧੂਤਾਂ ਦੇ ਕਾਬੂ ਆ ਗਿਆ ਉਹਨਾਂ ਬੰਦੇ ਦੀ ਬਲੀ ਦੇਣੀ ਸੀ ਦੇਵੀ ਦੇ ਅੱਗੇ ਇਹਨੂੰ ਫੜ ਲਿਆ ਹੁਣ ਬਲੀ ਦੇਣ ਵਾਸਤੇ ਤਿਆਰੀ ਕਰ ਲਈ ਪਹਿਲੇ ਪੂਜਾ ਕਰਦੇ ਸਨ ਇਸ ਦੀ ਪੂਜਾ ਕੀਤੀ ਬਲੀ ਦੇਣ ਲੱਗੇ ਤੇ ਵੱਡਾ ਅਵਧੂਤ ਕਹਿਣ ਲੱਗਾ ਵੇਖੋ ਇਹਦੇ ਅੰਗ ਪੂਰੇ ਨੇ ਇਹ ਪਰੰਪਰਾ ਸੀ ਕਿ ਅਧੂਰੇ ਬੰਦੇ ਦੀ ਅੰਗਹੀਣ ਦੀ ਬਲੀ ਹੋ ਨਹੀਂ ਸਕਦੀ ਪੂਰੇ ਦੀ ਹੁੰਦੀ ਹੈ ਉਹ ਵੇਖਿਆ ਉਂਗਲ ਕੱਟੀ ਉਹਨਾਂ ਛੱਡ ਦਿੱਤਾ ਵਾਪਸ ਆਇਆ ਵਜ਼ੀਰ ਨੂੰ ਬਾਹਰ ਕੱਢਿਆ ਉਹਦੇ ਪੈਰੀ ਹੱਥ ਲਾਏ ਕਹਿਣ ਲੱਗਾ ਮੈਂ ਤੇਰੀ ਗੱਲ ਉਸ ਵੇਲੇ ਨਹੀਂ ਸਮਝਿਆ ਤੂੰ ਸੱਚ ਕਿਹਾ ਅੱਜ ਜੇ ਮੇਰੀ ਉਂਗਲੀ ਨਾਲ ਹੁੰਦੀ ਨਾ ਤੇ ਅੱਜ ਬਲੀ ਮੇਰੀ ਚੜ ਜਾਣੀ ਸੀ ਇਹ ਉਂਗਲੀ ਕੱਟੀ ਤੇ ਮੈਂ ਬਚ ਕੇ ਆ ਗਿਆ ਤੇ ਮੈਂ ਬੜਾ ਗੁਨਾਹ ਕੀਤਾ ਮੈਨੂੰ ਮੁਆਫ ਕਰ ਦੇ ਜਿਹੜਾ ਤੈਨੂੰ ਕੈਦ ਕੀਤਾ ਉਹ ਕਹਿਣ ਲੱਗਾ ਬਾਦਸ਼ਾਹ ਇਹ ਵੀ ਭਲਾ ਹੀ ਹੋਇਆ ਚੰਗਾ ਹੀ ਹੋਇਆ ਜਿਹੜਾ ਤੂੰ ਮੈਨੂੰ ਕੈਦ ਕੀਤਾ ਨਹੀਂ ਤੇ ਮੈਂ ਤੇਰੇ ਨਾਲ ਆਉਣਾ ਸੀ ਤੂੰ ਬਚ ਜਾਣਾ ਸੀ ਮੇਰੀ ਬਲੀ ਚੜ ਜਾਣੀ ਸੀ ਇਹ ਵੀ ਚੰਗਾ ਹੀ ਹੋਇਆ ਇਹ ਵੀ ਭਲਾ ਹੀ ਹੋਇਆ ਇਹ ਸੱਚ ਹੈ ਬੰਦਾ ਗਲਤੀਆਂ ਕਰਦਾ ਕਿੰਨੀਆਂ ਸੌ ਉਲਾਂਭੇ ਦਿਨੇ ਕੇ ਰਾਤੀ ਮਿਲਣ ਸਹੰਸ ਸਿਫਤ ਸਲਾਹਨ ਛੱਡ ਕੇ ਕਰੰਗੀ ਲੱਗਾ ਹੰਸ ਜਿਸ ਵੇਲੇ ਅਸੀਂ ਕਿਸੇ ਨੂੰ ਥੈਂਕ ਯੂ ਕਹਿੰਦੇ ਹਾਂ ਯਾਰ ਧਿਆਨ ਨਾਲ ਵੇਖਣਾ ਆਪਣੇ ਹਿਰਦੇ ਨੂੰ ਇਹ ਛੋਟੀਆਂ ਛੋਟੀਆਂ ਗੱਲਾਂ ਬੰਦਾ ਵੇਖਦਾ ਨਹੀਂ ਪਰ ਇਹ ਮਹਾਨ ਨੇ ਧੰਨਵਾਦ ਕਰਦੇ ਹੋਵੋ ਕਿਸੇ ਦਾ ਹਿਰਦਾ ਆਨੰਦ ਨਾਲ ਭਰਿਆ ਹੁੰਦਾ ਗਿਲਾ ਕਰਦੇ ਹੋਵੋ ਕਿਸੇ ਤੇ ਹਿਰਦਾ ਦੁੱਖ ਨਾਲ ਭਰਿਆ ਹੁੰਦਾ ਗਿਲੇ ਵਿੱਚ ਦੁੱਖ ਹੈ ਧੰਨਵਾਦ ਵਿੱਚ ਸ਼ੁਕਰ ਹੈ ਪਰ ਧੰਨਵਾਦ ਭੁੱਲ ਜਾਂਦੇ ਆ ਇੱਕ ਸਫ਼ਰ ਮੈਨੂੰ ਭੁੱਲਦਾ ਨਹੀਂ ਇੱਕ ਬੱਚਾ ਚੰਦ ਵਰਗਾ ਜਹਾਜ਼ ਵਿੱਚ ਸਾਰੇ ਲੋਕ ਉਹ ਜਿੱਧਰੋਂ ਲੰਘੇ ਉਹ ਬੱਚੇ ਨੂੰ ਸਾਰੇ ਪਿਆਰ ਕਰਨ ਵੇਖਣ ਤਿੰਨ ਕੁ ਸਾਲ ਦਾ ਬੱਚਾ ਇੱਕ ਸੱਜਣ ਨੇ ਕੱਢੀ ਟੋਫੀ ਉਹਦੇ ਹੱਥ ਚ ਫੜਾ ਦਿੱਤੀ ਉਹ ਲੱਗਾ ਖਾਣ ਮਾਂ ਕਹਿਣ ਲੱਗੀ ਠਹਿਰ ਜਾ ਪਹਿਲੇ ਅੰਕਲ ਨੂੰ ਥੈਂਕ ਯੂ ਆਖ ਫਿਰ ਖਾਈ ਸਿੱਖ ਬੀਬੀ ਸੀ ਜਾਪਦਾ ਸੀ ਸਿੱਖ ਹੈ ਉਹਨੇ ਥੈਂਕ ਯੂ ਆਖਿਆ ਤੇ ਖਾ ਲਈ ਤੇ ਮੈਨੂੰ ਉਸ ਵੇਲੇ ਮੌਕਾ ਮਿਲ ਗਿਆ ਪ੍ਰਚਾਰਕ ਹੋਣ ਦੇ ਨਾਤੇ ਇਹ ਸਮੇਂ ਸਾਂਭਣ ਵਾਲੇ ਨਹੀਂ ਗੁਰਦੁਆਰੇ ਹੀ ਪ੍ਰਚਾਰ ਨਹੀਂ ਪ੍ਰਚਾਰਕ ਦੇ ਜਿੱਥੇ ਜਾਏ ਉਸਦਾ ਫਰਜ਼ ਬਣਦਾ ਉਹ ਗੁਰੂ ਦੀ ਗੱਲ ਕਰੇ ਹਰ ਥਾਂ ਤੇ ਕਰੇ ਮੈਨੂੰ ਕਿਹਾ ਮੇਰੀ ਭੈਣ ਇੱਕ ਗੱਲ ਦੱਸ ਜਿਸਨੇ ਟੋਫੀ ਦਿੱਤੀ ਉਸ ਨੂੰ ਤੇ ਕਹਿ ਰਹੀ ਹੈ ਥੈਂਕ ਯੂ ਆਖ ਪਰ ਜਿਸਨੇ ਲਾਲ ਦਿੱਤਾ ਉਹਦਾ ਥੈਂਕ ਯੂ ਰੋਜ਼ ਕਰਨੀ ਸਵੇਰੇ ਉੱਠ ਕੇ ਪਾਠ ਕਰਨੀ ਹੈ ਗੁਰਦੁਆਰੇ ਜਾਣੀ ਕਹਿਣ ਲੱਗੀ ਕਦੀ ਨਹੀਂ ਗਈ ਨਾ ਕਿ ਇਹ ਨਾ ਕੌਰ ਸੀ ਮਗਰ ਤੂੰ ਇਹਦਾ ਭਾਵ ਕਿਸੇ ਸਿੱਖ ਦੀ ਬੱਚੀ ਕੌਰ ਤਾਂ ਹੀ ਨਾਂ ਰੱਖੇ ਆ ਕਰਦੇ ਦਾ ਨਾਂ ਵੀ ਸਿੱਖ ਦੱਸਿਆ ਜਿਸਨੇ ਸੁੰਦਰ ਲਾਲ ਦਿੱਤਾ ਟੋਫੀ ਲਈ ਤੇ ਥੈਂਕ ਯੂ ਇਹ ਤੇ ਇੱਕ ਕਲਚਰ ਹੈ ਸੁਭਾਵਕ ਹਰ ਇੱਕ ਨੂੰ ਆਖੀ ਜਾਓ ਥੈਂਕ ਯੂ ਲੇਕਿਨ ਜਿਸਨੇ ਪੁੱਤਰ ਦਿੱਤਾ ਉਸਦਾ ਥੈਂਕ ਯੂ ਕਹਿਣ ਲੱਗੀ ਅੱਜ ਤੋਂ ਬਾਅਦ ਕਰਿਆ ਕਰਾਂਗੀ ਜੇ ਕਰੇਗੀ ਤੇ ਸਿੱਖ ਬਣ ਜਾਏਗੀ ਜਿਹੜਾ ਰੱਬ ਦਾ ਸ਼ੁਕਰਾਨਾ ਨਹੀਂ ਕਰਦਾ ਉਹ ਸਿੱਖ ਨਹੀਂ ਉੱਠੋ ਸਤਿਗੁਰੂ ਕਹਿੰਦੇ ਨੇ ਤੂੰ ਗੁਰਦੁਆਰੇ ਨਹੀਂ ਗਿਆ ਤੇ ਚੰਗਾ ਨਹੀਂ ਕੀਤਾ ਥੈਂਕ ਯੂ ਕਰਨ ਨਹੀਂ ਗਿਆ ਘੱਟੋ ਘੱਟ ਇਹ ਤੇ ਕਹਿਦੇ ਪਾਣੀ ਦੇਣ ਵਾਲੇ ਆ ਤੇਰਾ ਧੰਨਵਾਦ ਹੈ ਜੇ ਪ੍ਰਸਾਦ ਪੀ ਮੈਂ ਸੀਤਲ ਜਲਾ ਸੁਖਦਾਈ ਪਵਨ ਪਾਵ ਕੇ ਅਮੁੱਲਾ ਮੈਂ ਸਮਝਦਾ ਜਿਹੜਾ ਬੰਦਾ ਘਰ ਤੋਂ ਬਾਹਰ ਆਇਆ ਜਿੰਨੀ ਵਾਰ ਦਰਵਾਜ਼ਾ ਆਪਣਾ ਵੇਖਦਾ ਉਨੀ ਵਾਰ ਰੱਬ ਯਾਦ ਆਉਣਾ ਚਾਹੀਦਾ ਘਰ ਵੇਖ ਕੇ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਘਰ ਦੀ ਸਰਦਲ ਤੋਂ ਜਿੰਨੀ ਵਾਰ ਅੰਦਰ ਕਦਮ ਰੱਖੋ ਰੱਬ ਦਾ ਸ਼ੁਕਰਾਨਾ ਕਰੋ ਤੂੰ ਮੈਨੂੰ ਇੱਕ ਘਰ ਦਿੱਤਾ ਸ਼ੀਸ਼ੇ ਚੋਂ ਜਿੰਨੀ ਵਾਰੀ ਮੂੰਹ ਵੇਖੋ ਰੱਬ ਦਾ ਸ਼ੁਕਰਾਨਾ ਕਰੋ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਗੋਡੇ ਮੋਢੇ ਠੀਕ ਨੇ ਸਰੀਰ ਠੀਕ ਚੱਲਦਾ ਹੈ ਉਸ ਦਾ ਧੰਨਵਾਦ ਕਰੋ ਜੇ ਪ੍ਰਸਾਦ ਅਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇ ਪਰ ਵੇਖੇ ਬੰਦਾ ਸਭ ਕੁਛ ਦਿੱਤੇ ਲਈ ਸ਼ੁਕਰਾਨਾ ਨਹੀਂ ਸਤਿਗੁਰੂ ਤੇ ਇੱਥੇ ਤੱਕ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਤੂੰ ਬਿਰਧ ਹੋ ਗਿਆ ਨੂੰ ਪੁੱਤਰ ਜੇ ਅੰਨ ਪਾਣੀ ਮੰਜੇ ਤੇ ਦੇ ਦਿੰਦੇ ਨੇ ਰੱਬ ਦਾ ਲੱਖ ਲੱਖ ਸ਼ੁਕਰਾਨਾ ਕਰ ਇਸ਼ਾ ਉਹਨਾਂ ਸ਼ਬਦ ਲਿਖੇ ਆ ਮੈਂ ਪੰਕਤੀ ਤੁਹਾਨੂੰ ਸੁਣਾ ਦਿਆਂ ਬਿਰਧ ਪਿਆ ਹੁਣ ਤੂੰ ਬਿਰਧ ਹੋ ਗਈ ਉੱਪਰ ਸਾਖ ਸੈਨ ਮੁੱਖ ਪਿਆਉ ਬੈਠ ਕੋ ਦੇਣ ਦਿੱਤਾ ਤੇ ਉਸਨੇ ਬਹੁਤ ਹੈ ਬੰਦੇ ਨੂੰ ਵਰਤਣਾ ਹੀ ਨਹੀਂ ਆਇਆ ਕਹਿੰਦੇ ਨੇ ਰੋਸ ਨਾ ਕੀਜੈ ਰੱਬ ਨਾਲ ਰੁੱਸ ਰੁੱਸ ਕੇ ਨਾ ਬਹੁ ਤੂੰ ਹੈ ਬੱਚਾ ਤੂੰ ਮਾਂ ਨਾਲ ਰੁੱਸ ਜਾਂਦਾ ਰੱਬ ਕਦੀ ਨਹੀਂ ਰੁੱਸਦਾ ਤੈਸਿਆ ਮਨ ਮੈਂ ਕੀਆ ਰੋਸ ਮੁਝੇ ਅਵਗਨ ਸ਼ੈ ਨਾ ਹੀ ਦੋਸ਼ ਉਸ ਵਿੱਚ ਦੋਸ਼ ਕੋਈ ਨਹੀਂ ਦੋਸ਼ ਹੈ ਮੇਰਾ ਗੁਨਾਹ ਹੈ ਮੇਰਾ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੈ ਰੋਗ ਵੇਮੁਖ ਹੋਏ ਰਾਮ ਤੇ ਲੱਗਣ ਜਨਮ ਮਜੋਗ ਇੱਕ ਤਤ ਦੀ ਗੱਲ ਹੋਰ ਯਾਦ ਰੱਖ ਲੈਣੀ ਜਿਹੜੇ ਸ਼ੁਕਰਾਨਾ ਕਰਨਗੇ ਕਹਿੰਦੇ ਨੇ ਉਹਨਾਂ ਨੂੰ ਹੋਰ ਦੇ ਦਿੱਤਾ ਜਾਏਗਾ ਬੇਅੰਤ ਦੇ ਦਿੱਤਾ ਜਾਏਗਾ ਜਿਹੜੇ ਗਿਲਾ ਕਰਨਗੇ ਜੋ ਕੋਲ ਹੈ ਉਹ ਵੀ ਦੁਖਦਾਈ ਹੋਵੇਗਾ ਗਿਲੇ ਵਿੱਚ ਜੋ ਕੋਲ ਹੈ ਦਾਤ ਵੀ ਸੁੱਖ ਤਾਂ ਦਿੰਦੀ ਹੈ ਜੇ ਉਸਦੀ ਕਿਰਪਾ ਹੋਵੇ ਨਹੀਂ ਤੇ ਦਾਤ ਵੀ ਦੁਖਦਾਈ ਹੋ ਜਾਂਦੀ ਹੈ ਦਾਤ ਸੁੱਖ ਤਾਂ ਦੇਵੇਗੀ ਜੇ ਉਸ ਦਾ ਸ਼ੁਕਰਾਨਾ ਕਰਾਂਗੇ ਉਸ ਨਾਲ ਰੁੱਸ ਨਾ ਰੁੱਸ ਇਵੇਂ ਚ ਇੱਕ ਗੱਲ ਹੁੰਦੀ ਹੈ ਪਹਿਲੀ ਜਿਹੜਾ ਰੁੱਸ ਜਾਏ ਨਾ ਸਾਡਾ ਨਿੱਤ ਦਾ ਤਜਰਬਾ ਬੱਚਾ ਰੁੱਸ ਗਿਆ ਕੋਈ ਵੀ ਰੁੱਸ ਗਿਆ ਪਹਿਲੀ ਗੱਲ ਪਤਾ ਕੀ ਹੁੰਦੀ ਬੋਲ ਚਾਲ ਬੰਦ ਹੋ ਜਾਂਦਾ ਜਿਹੜਾ ਰੁੱਸਿਆ ਬੋਲਦਾ ਨਹੀਂ ਜਦੋਂ ਰੱਬ ਨਾਲ ਰੁੱਸਨੇ ਆ ਰੱਬ ਨਾਲ ਵੀ ਬੋਲ ਬੰਦ ਹੋ ਜਾਂਦਾ ਰੱਬ ਨਾਲ ਗੱਲ ਬੰਦ ਹੋ ਜਾਂਦੀ ਤੇ ਗੱਲ ਰੱਬ ਨਾਲ ਕੀ ਹੈ ਉਸਦੀ ਯਾਦ ਉਸਦਾ ਸਿਮਰਨ ਸਿਮਰਨ ਬੰਦ ਹੋ ਗਿਆ ਅਸੀਂ ਰੱਬ ਨਾਲ ਰੁੱਸ ਗਏ ਆ ਉਸ ਨਾਲੋਂ ਟੁੱਟ ਗਏ ਫਿਰ ਤੇ ਦੁੱਖ ਹੀ ਦੁੱਖ ਹੈ ਰੱਬ ਨੂੰ ਭੁੱਲ ਕੇ ਅੱਜ ਤੱਕ ਕੋਈ ਸੁਖੀ ਹੋਇਆ ਨਹੀਂ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਪੰਡਿਤ ਭਾਈ ਰੱਬ ਨਾਲ ਰੁੱਸ ਕੇ ਨਾ ਬਹੁ ਉਸ ਨੂੰ ਯਾਦ ਕਰ ਰੋਸ ਨਾ ਕੀਜੈ ਤੇ ਜੇ ਸਿਮਰਨ ਕਰੇਗਾ ਇਹ ਅੰਮ੍ਰਿਤ ਹੈ ਅੰਮ੍ਰਿਤ ਪੀਜੈ ਰਹਿਣ ਨਹੀਂ ਸੰਸਾਰੇ ਸੰਸਾਰ ਵਿੱਚ ਕੋਈ ਸਦਾ ਨਹੀਂ ਬੈਠਾ ਰਿਹਾ ਕੌਣ ਰਿਹਾ ਜਿਨ੍ਹਾਂ ਸਿਮਰਨ ਕੀਤਾ ਉਹ ਵੀ ਇੱਥੋਂ ਤੁਰ ਗਏ ਜਿਨ੍ਹਾਂ ਨਹੀਂ ਕੀਤਾ ਉਹ ਵੀ ਤੁਰ ਗਏ ਫਰਕ ਇੱਕ ਪਿਆ ਜਿਨ੍ਹਾਂ ਯਾਦ ਨਹੀਂ ਕੀਤਾ ਰੁੱਸੇ ਰੁੱਸੇ ਤੁਰ ਗਏ ਹੁਣ ਰੁੱਸ ਕੇ ਬੱਚਾ ਮਾਂ ਤੋਂ ਦੂਰ ਭੱਜ ਜਾਏ ਕਿਸੇ ਜ਼ਾਲਮ ਦੇ ਹੱਥ ਆ ਜਾਏ ਹੱਥ ਪੈਰ ਕੱਟ ਦੇਵੇਗਾ ਭਿਖਾਰੀ ਬਣਾ ਦੇਵੇਗਾ ਇਹ ਜੀਵ ਰੁੱਸ ਕੇ ਰੱਬ ਤੋਂ ਦੂਰ ਗਿਆ ਜਮਾਂ ਦੇ ਕਾਬੂ ਆ ਗਿਆ ਉਹਨਾਂ ਨਰਕਾਂ ਚ ਪਾ ਦਿੱਤਾ ਜਿਵੇਂ ਰੁੱਸਿਆ ਬੱਚਾ ਗੁਆਚ ਜਾਏ ਕਿਸੇ ਦੇ ਹੱਥ ਆ ਜਾਏ ਜੀਵਨ ਬੇਕਾਰ ਹੋ ਸਕਦਾ ਰੱਬ ਤੋਂ ਰੁੱਸਿਆ ਜਮਾਂ ਦੇ ਕਾਬੂ ਆ ਗਿਆ ਸਾਹਿਬ ਜੀ ਕਹਿੰਦੇ ਨੇ ਨਹੀਂ ਸੀ ਰੁੱਸਣਾ ਸੰਸਾਰ ਚ ਸਦਾ ਨਹੀਂ ਰਹਿਣਾ ਸਾਰੇ ਚਲੇ ਗਏ ਹਾਂ ਜਿਹੜੇ ਮਾਂ ਦੀ ਗੋਦ ਵਿੱਚ ਨੇ ਰੁੱਸੇ ਨਹੀਂ ਉਹਨਾਂ ਨੂੰ ਪਤਾ ਲੱਗਾ ਸਿਮਰਨ ਨੇ ਕਿੰਨਾ ਆਨੰਦ ਦਿੱਤਾ ਇੱਕ ਸਾਧੂ ਉੱਚੀ ਆਵਾਜ਼ ਵਿੱਚ ਕਹਿੰਦਾ ਜਾਏ ਗਲੀਆਂ ਚ ਤੁਰਿਆ ਜਾਏ ਕਿਤੇ ਅਟਕੇ ਨਾ ਲੋਕ ਸਮਝਣ ਬਾਬਾ ਮੰਗਣ ਵਾਲਾ ਪਰ ਮੰਗੇ ਕੋਈ ਨਾ ਧਿਆਨ ਆਇਆ ਤੇ ਮੰਗਦਾ ਕੁਛ ਨਹੀਂ ਸ਼ਾਇਦ ਦੇਣ ਵਾਸਤੇ ਆਇਆ ਸਾਧੂ ਮੰਗਣ ਵਾਸਤੇ ਨਹੀਂ ਜੇ ਆਉਂਦੇ ਸਾਧੂ ਤੇ ਉਹ ਆ ਜਿਹੜਾ ਦੇਣ ਵਾਸਤੇ ਆਉਂਦਾ ਮੰਗੇ ਔਰ ਜਿੰਨਾ ਕੀਤਾ ਉਹ ਵੀ ਪਛਤਾਉਣਗੇ ਆਖਿਰ ਇੱਕ ਸਿਆਣੇ ਰੋਕ ਲਿਆ ਕਹਿਣ ਲੱਗਾ ਬਾਬਾ ਜੀ ਅੱਧੀ ਗੱਲ ਤੇ ਸਮਝ ਵਿੱਚ ਆ ਗਈ ਅੱਧੀ ਨਹੀਂ ਆਈ ਕਿ ਜਿੰਨਾ ਨਹੀਂ ਕੀਤਾ ਉਹ ਤੇ ਪਛਤਾਉਣਗੇ ਤੇ ਸਮਝ ਗਏ ਆ ਸਿਮਰਨ ਮਹੂਣਿਆਂ ਦਾ ਅੱਗੇ ਕੀ ਹਾਲ ਹੋਵੇਗਾ ਜਿੰਨਾ ਕੀਤਾ ਉਹ ਕਿਉਂ ਪਛਤਾਉਣਗੇ ਕਹਿਣ ਲੱਗੇ ਉਹ ਤਾਂ ਪਛਤਾਉਣਗੇ ਕਿ ਜੇ ਇੰਨਾ ਹੀ ਆਨੰਦ ਸੀ, ਇੰਨਾ ਹੀ ਰਸ ਸੀ, ਇੰਨਾ ਹੀ ਅੱਗੇ ਮਾਣ ਮਿਲਣਾ ਸੀ, ਮੈਂ ਥੋੜਾ ਕਿਉਂ ਕੀਤਾ। ਉਹ ਪਛਤਾਉਣਗੇ ਹੋਰ ਕਰਦਾ। ਮੈਂ ਸਵਾਸ ਸਵਾਸ ਕਰਦਾ ਜਿਸ ਦਿਨ ਕਿਸੇ ਉੱਤੇ ਗਿਆਨ ਦਾ ਸੂਰਜ ਚੜ੍ਹਦਾ, ਜਿਸ ਵੇਲੇ ਕੋ ਬ੍ਰਹਮ ਵਿੱਚ ਲੀਨ ਹੁੰਦਾ, ਗੁਰੂ ਪ੍ਰਵਾਨਗੀ ਦੀ ਮੋਹਰ ਲਾ ਦਿੰਦਾ ਕਿ ਇਹ ਪ੍ਰਵਾਨ ਹੈ, ਜਿਹੜਾ ਸਤਸੰਗ ਵਿੱਚ ਪ੍ਰਵਾਨ ਹੈ ਉਹ ਸੱਚਖੰਡ ਵਿੱਚ ਵੀ ਪ੍ਰਵਾਨ ਹੈ। ਗੁਰੂ ਨੇ ਜਿਨ੍ਹਾਂ ਤੇ ਪ੍ਰਵਾਨਗੀ ਦੀ ਮੋਹਰ ਲਾ ਦਿੱਤੀ, ਸੱਚਖੰਡ ਦੇ ਦਰਵਾਜ਼ੇ ਉਹਨਾਂ ਲਈ ਖੁੱਲੇ ਨੇ, ਉਹ ਪ੍ਰਵਾਨ ਨੇ। ਅੱਗੇ ਪਤਾ ਲੱਗਦਾ ਹੈ ਜਿਸ ਦਿਨ ਇਹ ਗਿਆਨ ਦਾ ਸੂਰਜ ਚੜ੍ਹਦਾ ਹੈ, ਬੰਦਾ ਉਸ ਵੇਲੇ ਹੱਸਦਾ ਵੀ ਹੈ, ਰੋਂਦਾ ਵੀ ਹੈ। ਹੱਸਦਾ ਤੇ ਇਸ ਲਈ ਹੈ ਕਿ ਆਨੰਦ ਆਨੰਦ ਮਿਲਿਆ, ਰੋਂਦਾ ਕਿ ਪਿਛਲਾ ਜੀਵਨ ਜਿਹੜਾ ਗਵਾਇਆ ਕਿਉਂ ਗਵਾਇਆ, ਮੈਂ ਛੇਤੀ ਕਿਉਂ ਨਹੀਂ ਆਇਆ। ਉਸ ਦਿਨ ਪਛਤਾਵਾ ਲੱਗਦਾ ਮੈਂ ਗਾਫਲ ਕਿਉਂ ਹੋਇਆ। ਗੱਲ ਇੱਥੋਂ ਸ਼ੁਰੂ ਹੁੰਦੀ ਹੈ, ਰੋਸ ਨਾ ਕੀ ਜਾਏ, ਰਸ ਰੁਸ ਕੇ ਨਾ ਬਹਿ ਰੱਬ ਨਾਲ, ਅੰਮ੍ਰਿਤ ਪੀ ਜਾਏ। ਇਹ ਅੰਮ੍ਰਿਤ ਪੀ ਲੈ, ਗਵਾ ਨਾ, ਅੰਮ੍ਰਿਤ ਲੁਟਾ ਨਾ, ਕਿ ਤੇਰੇ ਵਾਸਤੇ ਰਹਿਣ ਨਹੀਂ ਸੰਸਾਰੇ। ਸੰਸਾਰ ਵਿੱਚ ਸਦਾ ਲਈ ਕਿਸੇ ਥਿਰ ਨਹੀਂ ਰਹਿਣਾ, ਤੇਰੇ ਤੋਂ ਪਹਿਲੇ ਵੀ ਤੁਰ ਗਏ, ਹੁਣ ਵਾਲੇ ਵੀ ਜਾਣਗੇ, ਜਿਹੜੇ ਆਉਣਗੇ ਉਹ ਜਾਣਗੇ। ਰਾਜੇ ਰਾਏ ਰੰਕ ਨਹੀਂ ਰਹਿਣਾ, ਆਏ ਜਾਏ ਯੁਗ ਚਾਰੇ। ਚੌਹਾਂ ਯੁੱਗਾਂ ਦੀ ਇੱਕ ਹੀ ਮਰਿਆਦਾ ਹੈ, ਨਾ ਇੱਥੇ ਕੰਗਾਲ ਕੋਈ ਰਿਹਾ ਤੇ ਨਾ ਕੋਈ ਰਾਜਾ ਰਿਹਾ। ਮੌਤ ਸਭ ਨੂੰ ਬਰਾਬਰ ਕਰ ਦਿੰਦੀ, ਕੋਈ ਵਿਤਕਰਾ ਨਹੀਂ। ਜੀਵ ਜੋ ਲਿਖਾ ਕੇ ਆਏ ਨੇ ਭੋਗ ਕੇ ਚਲੇ ਜਾਂਦੇ ਨੇ, ਜਿੰਨੇ ਸਵਾਸ ਨੇ। ਬਾਣੀ ਵਿੱਚ ਤੇ ਐਸਾ ਲਿਖਿਆ ਕਿ ਜਿੰਨੀਆਂ ਗ੍ਰਾਹੀਆਂ ਖਾਣੀਆਂ ਨੇ ਬਸ ਖਾ ਕੇ ਜਾਣਾ, ਜਿੰਨੇ ਸਵਾਸ ਲੈਣੇ ਨੇ ਲੈ ਕੇ ਜਾਣਾ। ਪੰਕਤੀ ਸੁਣਾਦੇ ਆ, ਨਨ ਖਾਲੇ ਸਭ ਦਿਨ ਸਾਸ, ਦਿਨ ਸਦਿਨ ਸਾਸ ਸਵਾਸ ਗਿਣ ਕੇ ਕੱਲੇ ਨੇ। ਨਨ ਕਾਲੈ ਸਭ ਦਿਨ ਸਾਸ ਨੇ ਵਧਨ ਘਟਨ ਤਿਲ ਸਾਰ, ਤਿਲ ਮਾਤਰ ਨਾ ਵਧਣਾ ਨਾ ਘਟਣਾ, ਪੂਰੇ ਹੋ ਜਾਣੇ ਨੇ। ਵਡਭਾਗੀਆਂ ਨੂੰ ਇਸ ਗੱਲ ਦਾ ਪਤਾ ਲੱਗਦਾ। ਭਾਈ ਮਰਦਾਨਾ ਜੀ ਇੱਕ ਦਿਨ ਕਹਿੰਦੇ ਨੇ, ਸਤਿਗੁਰੂ ਇੱਕ ਆਖਰੀ ਬਚਨ ਕਰ ਲਈਏ। ਪਾਤਸ਼ਾਹ ਸਮਝਦੇ ਸਨ, ਕਹਿਣ ਲੱਗੇ, ਹਾਂ ਮਰਦਾਨਿਆ ਤੈਨੂੰ ਪਤਾ ਲੱਗ ਗਿਆ ਕਿ ਆਖਰੀ ਬਚਨ ਦਾ ਮੌਕਾ ਆ ਗਿਆ। ਕਹਿਣ ਲੱਗਾ, ਜੀ ਤੁਹਾਡੇ ਚਰਨਾਂ ਦੀ ਸ਼ੋਅ ਨਾਲ ਇਹ ਵੀ ਤਾਂ ਪਤਾ ਲੱਗਾ। ਮਰਦਾਨਾ ਕੈਸਾ ਸਿੱਖ ਸੀ, ਕਈਆਂ ਨੇ ਤੇ ਐਵੇਂ ਨਾ ਮਜ਼ਾਕ ਵਿੱਚ ਵਿਚਾਰੇ ਨੂੰ ਭੁੱਖਾ ਮਰਾਸ਼ੀ ਆਖ ਕੇ ਹੀ ਪੰਡਿਆ, ਪਰ ਮੈਨੂੰ ਇੱਕ ਦਿਨ ਧਿਆਨ ਆਇਆ, ਭਾਈ ਮਰਦਾਨਾ 9 ਸਾਲ ਗੁਰੂ ਸਾਹਿਬ ਨਾਲ ਉਮਰ ਵਿੱਚ ਵੱਡਾ ਸੀ। 9 ਸਾਲ 47 ਸਾਲ ਉਹ ਨਾਲ ਫਿਰਿਆ। ਸਵੇਰੇ ਉੱਠ ਕੇ ਸਭ ਤੋਂ ਪਹਿਲੇ ਗੁਰੂ ਨਾਨਕ ਦੇਵ ਦੇ ਦਰਸ਼ਨ ਭਾਈ ਮਰਦਾਨਾ ਕਰਦਾ ਸੀ, ਕਿਉਂਕਿ ਨਾਲ ਸੀ। ਜਿਸ ਬੰਦੇ ਨੂੰ ਗੁਰੂ ਨਾਨਕ ਦੇਵ ਦੇ ਇੱਕ ਵਾਰੀ ਦਰਸ਼ਨ ਹੋ ਜਾਣ ਉਹ ਹੀ ਤਰ ਜਾਂਦਾ, ਪਰ ਜੋ 47 ਸਾਲ ਕਰਦਾ ਰਿਹਾ, ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਅਗਰ ਵਾਸਨਾ ਪਰਿਆ ਰੇ, ਉਹ ਕੀ ਬਣ ਗਿਆ ਹੋਵੇਗਾ, ਉਹ ਤੇ ਰੱਬ ਰੂਪ ਹੋ ਗਿਆ। ਕਹਿਣ ਲੱਗਾ, ਪਾਤਸ਼ਾਹ 9 ਸਵਾਸ ਮੇਰੇ ਬਾਕੀ ਰਹਿ ਗਏ ਨੇ, ਇੰਨਾ ਗਿਆਨ ਹੋ ਗਿਆ। ਕਹਿਣ ਲੱਗੇ, 9 ਸਵਾਸ ਮੇਰੇ ਬਾਕੀ ਰਹਿ ਗਏ ਨੇ। ਪਾਤਸ਼ਾਹ ਕਹਿਣ ਲੱਗੇ, 9 ਵੀ ਬਹੁਤ ਨੇ, ਇਹ ਗਏ ਤੇ ਵਾਪਸ ਨਹੀਂ ਮਿਲਣਗੇ, ਕੋਈ ਆਖਰੀ ਬਚਨ ਕਰ ਲੈ। ਕਹਿਣ ਲੱਗਾ, ਬਸ ਪਾਤਸ਼ਾਹ ਇੱਕ ਹੀ ਬਚਨ ਹੈ, ਚਰਨਾਂ ਚ ਥਾਂ ਦੇਣਾ। ਕਹਿਣ ਲੱਗੇ, ਤੇਰੇ ਤੋਂ ਬਾਅਦ ਤੇਰੀ ਸਮਾਧ ਬਣਾਈਏ, ਮੜੀ ਬਣਾਈਏ, ਇਹ ਆਖਰੀ ਮੈਂ ਸਮਝਦਾ ਟੋਹ ਸੀ, ਮੇਰਾ ਪਿਆਰਾ ਕਿੱਥੇ ਤੱਕ ਪਹੁੰਚਿਆ, ਪ੍ਰੀਖਿਆ ਸੀ। ਹੱਸ ਕੇ ਕਹਿਣ ਲੱਗਾ, ਵਾਹ ਬਾਬਾ, ਇਹ ਚੰਮ ਹੱਡ ਮਾਸ ਦੀ ਮੜੀ ਚੋਂ ਕੱਢ ਕੇ ਮੈਨੂੰ ਇੱਟਾਂ ਦੀ ਮੜੀ ਵਿੱਚ ਪਾਓਗੇ? ਨਹੀਂ, ਮਿੱਟੀ ਜਿੱਥੇ ਮਰਜ਼ੀ ਸੁੱਟ ਦੇਣੀ, ਪਰ ਆਤਮਾ ਭਟਕੇ ਨਾ, ਇਹਨੂੰ ਚਰਨਾਂ ਵਿੱਚ ਥਾਂ ਦੇਣਾ। ਬਸ ਇੰਨੀ ਗੱਲ ਆਖੀ, ਸਵਾਸ ਛੱਡ ਦਿੱਤੇ। 9 ਸਵਾਸਾਂ ਚ ਕਿੰਨਾ ਕੁਝ ਆਖਿਆ ਜਾ ਸਕਦਾ, ਪੂਰੇ ਹੋ ਗਏ। ਕਹਿਣ ਲੱਗਾ, ਉਹ ਮਿੱਟੀ ਜਿੱਥੇ ਮਰਜ਼ੀ ਸੁੱਟ ਦੇਣੀ, ਆਤਮਾ ਨਾ ਭਟਕੇ ਚਰਨਾਂ ਚ ਥਾਂ ਦੇਣਾ। ਸਾਹਿਬ ਕਹਿਣ ਲੱਗੇ, ਤੂੰ ਬ੍ਰਹਮ ਗਿਆਨੀ ਹੋਇਓ, ਕਿੰਨਾ ਸੁੰਦਰ ਵਰ ਦਿੱਤਾ। ਕਹਿਣ ਲੱਗੇ, ਜਿੱਥੇ ਮੇਰਾ ਵਾਸਾ ਉੱਥੇ ਤੇਰਾ ਵਾਸਾ। ਇਹ ਵਰ ਤੇ ਹਰ ਸਿੱਖ ਲਈ ਹੈ। ਸਾਨੂੰ ਇਹ ਪਤਾ ਤੇ ਲੱਗ ਜਾਏ ਕੋਈ ਤੇ ਦਿਨ ਆਖਰੀ ਹੋਵੇਗਾ ਹੀ ਨਾ, ਕੋਈ ਸਵਾਸ ਤੇ ਆਖਰੀ ਹੋਵੇਗਾ। ਚੰਗਾ ਫਿਰ ਬੰਦਾ ਹਰ ਦਿਨ ਨੂੰ ਹੀ ਆਖਰੀ ਸਮਝ ਲਵੇ, ਅੱਜ ਹੀ ਹੋ ਸਕਦਾ ਇਹ ਸਵਾਸ ਆਖਰੀ ਹੋ ਸਕਦਾ ਹੈ। ਜਿਨ੍ਹਾਂ ਨੇ ਸਮਝ ਲਿਆ ਰਾਜੇ ਰਾਏ ਰੰਕ ਨਹੀਂ ਰਹਿਣਾ ਆਏ ਜਾਏ ਜੁਗ ਚਾਰੀ, ਇਹੋ ਨਿਯਮ ਸਤ ਯੁਗ ਵਿਚ ਚੱਲਿਆ। ਜਿਹੜੇ ਆਏ ਉਹ ਗਏ, ਇਹੋ ਤ੍ਰੇਤੇ ਵਿਚ ਚੱਲਿਆ, ਇਹੋ ਦੁਆਪਰ ਵਿਚ ਚੱਲਿਆ। ਇੱਥੇ ਵੱਡੇ ਵੱਡੇ ਆਏ, ਲੰਕਾ ਗੜ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ। ਏਡਾ ਵੱਡਾ ਪਰਿਵਾਰ, ਇੱਕ ਲੱਖ ਪੋਤ ਲੱਖ ਪੁੱਤਰ, ਸਵਾ ਲੱਖ ਨਾਤੀ ਨਾਤੀ ਪੋਤਰਾ, ਸਵਾ ਲੱਖ ਪੋਤਰਾ ਤੇ ਰਾਵਣ ਘਰ ਦੀਆ ਨਾ ਬਾਤੀ, ਦੀਵਾ ਜਗਾਉਣ ਵਾਲਾ ਕੋ ਪਿੱਛੇ ਨਾ ਬਚਿਆ। ਚੰਦ ਸੂਰਜ ਜਾਂਕੀ ਤਪਤਰ ਸੋਈ, ਦਿਨ ਰਾਤ ਚੰਦ ਰਾਤ ਹੁੰਦਾ, ਸੂਰਜ ਦਿਨੇ ਹੁਣ ਦਿਨ ਰਾਤ ਰਸੋਈ ਤਪਦੀ ਸੀ। ਏਡਾ ਪਰਿਵਾਰ ਖਾਣਾ ਪੱਕਦਾ ਹੀ ਰਹਿੰਦਾ, ਸਮਝੋ ਦਿਨ ਰਾਤ ਉਸਦੇ ਗੋਲੇ ਸਨ, ਉਸਨੇ ਸਮਾਂ ਉੱਥੇ ਆ ਕੇ ਠਹਿਰ ਗਿਆ ਸੀ। ਏਡਾ ਬਲਵਾਨ, ਚੰਦ ਸੂਰਜ ਜਾਂਕੀ ਤਪਤਰ ਸੋਈ, ਬੈਸੰਤਰ ਜਾਂਕੇ ਕੱਪੜੇ ਧੋਈ, ਇੱਕ ਲੱਖ ਪੂਤ ਸਵਾ ਲੱਖ ਨਾਤੀ ਤੇ ਰਾਮਨ ਕਰ ਦੀਆ ਨਾ ਬਾਤੀ। ਹੋਰ ਅੱਗੇ ਚਲੀ ਗਏ, ਰਹਿਣਾ ਇੱਥੇ ਕਿੰਨੇ ਹੈ। ਕਾਰਵ ਪਾਂਡਵ ਏਡੀ ਵੱਡੀ ਤਾਕਤ ਸੀ, ਸਭ ਲੋਕ ਚੁੱਕਦੇ ਸਨ, ਪਰ ਬਾਰਾਂ ਜੋਜਨ ਛੱਤਰ ਚਲੇ ਥਾ ਦੇਹੀ ਗਿਰਜਨ ਖਾਈ, ਸੰਸਕਾਰ ਕਰਨ ਵਾਲਾ ਕੋਈ ਨਾ ਬਚਿਆ, ਸਾਰੇ ਮਾਰੇ ਗਏ। ਗਿਰਜਾ ਨੇ ਉਹਨਾਂ ਦਾ ਮਾਸ ਖਾਧਾ। ਪਰ ਮੈਂ ਆਪਣੇ ਪਰਿਵਾਰ ਦੀ ਗੱਲ ਕਰਾਂ, ਦਸ਼ਮੇਸ਼ ਪਿਤਾ ਚਮਕੌਰ ਗੜੀ ਤੋਂ ਤੁਰੇ, ਭਾਈ ਦਇਆ ਸਿੰਘ ਕਹਿਣ ਲੱਗੇ, ਪਾਤਸ਼ਾਹ ਜੇ ਇੱਕ ਹੁਕਮ ਹੋਵੇ, ਤੁਹਾਡੀ ਆਗਿਆ ਬਿਨਾਂ ਮੈਂ ਕੁਛ ਨਹੀਂ ਕਰ ਸਕਦਾ। ਸਾਹਿਬਜ਼ਾਦਿਆਂ ਦੇ ਸਰੀਰ ਨੇੜੇ ਹੀ ਨੇ ਤੇ ਹੁਣ ਹੋਰ ਕੱਪੜਾ ਤੇ ਕੋਈ ਨਹੀਂ, ਇਹ ਹਜ਼ੂਰੀ ਆਈ ਏ, ਆਖੋ ਤੇ ਦੋਵਾਂ ਤੇ ਅੱਧਾ ਅੱਧਾ ਪਾੜ ਕੇ ਪਾਵਾਂ, ਦੋ ਗਜ ਕੱਪੜਾ ਇਹਨਾਂ ਤੇ ਪਾ ਆਵਾਂ। ਮਰਨ ਪਿੱਛੋਂ ਇਹ ਬੰਦੇ ਦਾ ਕੱਜ ਹੁੰਦਾ। ਸਤਿਗੁਰ ਬੋਲੇ ਤੁਰ ਅਗਾਂ ਨੂੰ ਦਇਆ ਸਿੰਘਾ, ਕਫਨ ਸੂਰਮੇ ਵਾਸਤੇ ਬੱਜ ਹੁੰਦਾ, ਇਹ ਕਫਨ ਦੀ ਲੋੜ ਨਹੀਂ, ਇਹ ਤੇ ਸਾਰੀ ਦੁਨੀਆਂ ਉੱਤੇ ਪੜਦੇ ਪਾਉਣਗੇ। ਆ ਸਤਿਗੁਰੂ ਚਲੇ ਗਏ। ਕਮਾਲ ਗੱਲ ਹੈ, ਉਹ ਬੇਟੇ ਜਿਨ੍ਹਾਂ ਚੌਹਾਂ ਸਾਹਿਬਜ਼ਾਦਿਆਂ ਨੂੰ ਯਾਦ ਕਰਨੇ ਆ, ਸਤਿਗੁਰੂ ਆਪ ਉਹਨਾਂ ਦਾ ਸੰਸਕਾਰ ਨਹੀਂ ਕਰ ਸਕੇ। ਜਾਂਦੀ ਵਾਰੀ ਪੁੱਤਰ ਦੇ ਸਰੀਰ ਨੂੰ ਚਿਖਾ ਤੇ ਨਹੀਂ ਰੱਖ ਸਕੇ, ਸਿਰ ਤੇ ਹੱਥ ਨਹੀਂ ਫੇਰ ਸਕੇ, ਛੱਡ ਕੇ ਚਲੇ ਗਏ ਇੰਨੇ ਨਿਰਮੋਹ। ਪਰ ਕੁਦਰਤ ਰਾਣੀ ਬੇਅੰਤ, ਸਿੱਖ ਪੰਥ ਉਹਨਾਂ ਦਾ ਬੱਚਾ, ਇਹਨਾਂ ਹਮੇਸ਼ਾ ਗੁਰੂ ਵਾਸਤੇ ਸਿਰ ਤਲੀ ਤੇ ਧਰਿਆ। ਉਹ ਤੇ ਤੁਰ ਗਏ, ਪਰ ਸੰਸਕਾਰ ਕਰਨ ਵਾਲੇ ਬਾਅਦ ਵਿੱਚ ਆ ਗਏ। ਭਾਈ ਰਾਮਾ ਆ ਗਿਆ, ਤਲੋਕਾ ਆ ਗਿਆ, ਇਹਨਾਂ ਨੇ ਮਿਲ ਕੇ ਬੁੱਧੀ ਚੰਦ ਜਿਹੜਾ ਚਮਕੌਰ ਦਾ ਮੁਖੀ ਸੀ ਉਹਨੂੰ ਨਾਲ ਲਿਆ, ਸਾਹਿਬਜ਼ਾਦਿਆਂ ਦਾ ਔਰ ਸਿੱਖਾਂ ਦਾ ਸੰਸਕਾਰ ਕੀਤਾ। ਟੋਡਰ ਮਲ ਪਹੁੰਚਿਆ ਵਜ਼ੀਰ ਖਾਂ ਕੋਲ, ਕਹਿਣ ਲੱਗਾ, ਸਾਹਿਬਜ਼ਾਦਿਆਂ ਦੇ ਤੇ ਮਾਤਾ ਦੇ ਸਰੀਰ ਦੇ ਦੇ, ਮੈਂ ਸੰਸਕਾਰ ਕਰਾਂਗਾ। ਕਹਿਣ ਲੱਗੇ, ਪਰ ਇਹ ਤੈਨੂੰ ਮੁੱਲ ਧਾਰਨਾ ਪਵੇਗਾ। ਏਡਾ ਬੇਰਹਿਮ ਬੰਦਾ ਕਿ ਲਾਸ਼ਾਂ ਵੀ ਵੇਚਣੀਆਂ ਨੇ, ਸਰੀਰ ਵੀ ਵੇਚਣੇ ਨੇ। ਕਹਿਣ ਲੱਗਾ, ਜਿੱਥੇ ਸੰਸਕਾਰ ਕਰਨਾ ਸੋਨੇ ਦੀਆਂ ਮੋਹਰਾਂ ਵਿਛਾ ਕੇ ਥਾਂ ਲੈਣਾ ਪਵੇਗਾ। ਕਹਿਣ ਲੱਗਾ, ਫਿਰ ਇਹ ਧਨ ਮੈਂ ਕਿਸ ਕੰਮ ਮੇਰੇ ਆਉਣਾ ਹੈ, ਜੇ ਅੱਜ ਕੰਮ ਨਾ ਆਇਆ। ਸੋਨੇ ਦੀਆਂ ਮੋਹਰਾਂ ਵਿਛਾ ਕੇ ਉਸ ਧਨਵਾਨ ਸੇਠ ਟੋਡਰ ਮੱਲ ਨੇ ਥਾਂ ਲਿਆ, ਸਾਹਿਬਜ਼ਾਦਿਆਂ ਦਾ ਮਾਤਾ ਦਾ ਸੰਸਕਾਰ ਕੀਤਾ। ਮੈਂ ਸੋਚ ਰਿਹਾ ਸਾਂ, ਜਿਨ੍ਹਾਂ ਦੇ ਲੱਖ ਪੁੱਤਰ ਸਵਾ ਲੱਖ ਪੋਤਰੇ ਸਨ, ਉਹਨਾਂ ਦਾ ਤੇ ਸੰਸਕਾਰ ਕਰਨ ਵਾਲਾ ਕੋਈ ਨਾ ਆਇਆ। ਗਿਰਜਾ ਨੇ ਮਾਸ ਖਾਧਾ, ਪਰ ਪਾਤਸ਼ਾਹ ਤੂੰ ਤੇ ਨਾਮ ਦੇ ਆਸਰੇ ਹੈ, ਇੱਕ ਹੀ ਮੰਗ ਮੰਗੀ ਹੈ ਕਿ ਹਮਰੀ ਕਰੋ ਹੱਥ ਦੇ ਰਚਾ, ਪੂਰਨ ਹੋਏ ਚਿੱਤ ਕੀ ਇੱਛਾ ਤੇ ਇੱਛਾ ਮੇਰੀ ਕੀ ਹੈ, ਦੁਨਿਆਵੀ ਇੱਛਾ ਕੋਈ ਨਹੀਂ, ਤਬ ਚਰਨਨ ਮਨ ਰਹੇ ਹਮਾਰਾ, ਮੇਰਾ ਮਨ ਹਮੇਸ਼ਾ ਤੁਹਾਡੇ ਚਰਨਾਂ ਨਾਲ ਜੁੜਿਆ ਰਹੇ, ਭਾਵੇਂ ਸੁੱਖ ਆਵੇ ਭਾਵੇਂ ਦੁੱਖ ਆਵੇ, ਮੈਂ ਤੁਹਾਡਾ ਧੰਨਵਾਦ ਕਰਦਾ ਹੀ ਰਹਾਂ। ਕਿਤੇ ਨਹੀਂ ਆਖਿਆ ਮੇਰੇ ਬੱਚੇ ਕਿਉਂ ਸ਼ਹੀਦ ਹੋਏ, ਮਾਤਾ ਪਿਤਾ ਕਿਉਂ ਗਏ, ਆਨੰਦਪੁਰ ਕਿਉਂ ਛੱਡਣਾ ਪਿਆ, ਨਹੀਂ। ਕਹਿੰਦੇ ਨੇ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪਤਪਾਰਾ ਮਾਲਕ ਮੈਂ ਤੇ ਇੱਕ ਗੱਲ ਹੀ ਮੰਗਣਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਧ ਬਿਨ ਰੋਗ ਰਜਾਈਆਂ ਦਾ ਓਡਣ ਨਾਗ ਨਿਵਾਸਾਂ ਦੇ ਰਹਿਣਾ ਰੋਸ ਨਾ ਕੀਜੇ ਰੱਬ ਨਾਲ ਰੁੱਸੇ ਨਹੀਂ ਧੰਨਵਾਦ ਕਰਦੇ ਰਹੇ ਬਸ ਸਿੱਖ ਵੇ ਹਰ ਵੇਲੇ ਧੰਨਵਾਦ ਕਰਦਾ ਇਹ ਸਿੱਖਿਆ ਲੈਣੀ ਹੈ ਸੁਖਮਨੀ ਸਾਹਿਬ ਦਾ ਇੱਕ ਪਦਾ ਪੜ੍ਹ ਲਈਏ ਇਸ ਵਿਚਾਰ ਨੂੰ ਹੋਰ ਖੋਲਦਾ ਮਨ ਮੂਰਖ ਕਾਹੇ ਬਿਲ ਲਾਈਐ ਮੂਰਖ ਮਨ ਕਿਉਂ ਵਰਲਾਪ ਕਰਦਾ ਰੱਬ ਨੂੰ ਕਿਉਂ ਲਾਂਭੇ ਦੇਣਾ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਤੁਰੋਂ ਜੋ ਲਿਖਿਆ ਉਹੀ ਪ੍ਰਾਪਤ ਹੁੰਦਾ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਿਸੈ ਚਿਤਾਰ ਜੋ ਕੁਛ ਕਰੈ ਸੋਈ ਪਲ ਮਾਨ ਪੂਲਾ ਕਾਹੀ ਫਿਰੇ ਅਜਾਨ ਕੌਣ ਬਸਤੇ ਆਈ ਤੇਰਾ ਸੰਗ ਲਪਟ ਰਹੇ ਹੋ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸੇਤੀ ਕਰ ਜਾਹੇ ਹੋਰ ਕਹਿੰਦੇ ਨੇ ਜਿਸ ਕੀ ਬਸਤ ਸੇ ਆਗੈ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਸ ਤੇ ਚੌਗੁਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਰੋਸ ਨਾ ਕੀਜੈ ਅੰਮ੍ਰਿਤ ਪੀਜੈ ਰਹਿਣ ਨਹੀਂ ਸੰਸਾਰੇ ਰਾਜੇ ਰਾਏ ਰੰਕ ਨਹੀਂ ਰਹਿਣਾ ਆਏ ਜਾਏ ਜੁਗ ਚਾਰੇ ਰਹਿਣ ਕਹਿਣ ਤੇ ਰਹੇ ਨਾ ਕੋਈ ਕਿਸ ਪੈ ਕਰੂੰ ਬੇਨੰਤੀ ਕਹਿੰਦੇ ਨੇ ਸੰਸਾਰ ਵਿੱਚ ਜੇ ਕੋਈ ਆਖੇ ਮੈਂ ਰਹਿਣਾ ਕਹਿੰਦੇ ਨੇ ਇੰਨੇ ਨਾਲ ਤੇ ਕੋਈ ਨਹੀਂ ਰਹਿ ਸਕਦਾ ਭਾਈ ਕਹਿਣ ਮਾਤਰ ਹੀ ਜੇ ਕੋਈ ਆਖੇ ਮੈਂ ਨਹੀਂ ਜਾਣਾ ਚਾਹੁੰਦਾ ਮੈਂ ਤੇ ਇੱਥੇ ਹੀ ਰਹਿਣਾ ਕੋਈ ਰਹੇਗਾ ਨਹੀਂ ਸਭ ਨੇ ਜਾਣਾ ਪਰ ਵੈਸੇ ਨਾ ਰਹਿਣਾ ਰਹਿਣਾ ਮੈਂ ਨਹੀਂ ਜਾਣਾ ਇਸ ਤੋਂ ਖਾਲੀ ਕੋਈ ਨਹੀਂ ਰਹਿੰਦਾ ਹਰ ਬੰਦਾ ਇਹ ਵੀ ਆਖੀ ਜਾਂਦਾ ਚਲੋ ਜਾਣਾ ਮਨ ਫਿਰ ਨਹੀਂ ਮੰਨਦਾ ਅੰਦਰੋਂ ਬਾਹਰੋਂ ਦੂਸਰਿਆਂ ਨੂੰ ਆਖੀ ਜਾਏਗਾ ਮਰਨਾ ਸੱਚ ਜਿਉਣਾ ਝੂਠ ਅੰਦਰੋਂ ਮਨ ਫਿਰ ਨਹੀਂ ਮੰਨਦਾ ਪਰ ਜ਼ੁਬਾਨੀ ਇਹ ਵੀ ਆਖੀ ਜਾਂਦਾ ਨਾਸਵਾਨ ਹੈ ਚਲੋ ਜਾਣਾ ਕਿਸ ਪੈ ਕਰੂੰ ਬੇਨੰਤੀ ਜੇ ਸਾਰਾ ਹੀ ਨਾਸਵਾਨ ਹੈ ਸੰਸਾਰ ਤੇ ਬੇਨਤੀ ਫਿਰ ਕਿਸ ਪਾਸ ਕਰਾਂ ਅਰਦਾਸ ਕਰਨ ਦਾ ਕਿਹੜਾ ਥਾਂ ਜਿੱਥੇ ਜਾ ਕੇ ਅਰਦਾਸ ਕਰਾਂ ਇੱਕ ਸ਼ਬਦ ਰਾਮ ਨਾਮ ਨਿਰੋਧਰ ਗੁਰਦੇਵ ਪਤ ਮਤੀ ਨਿਰੋਧਰ ਦਾ ਅਰਥ ਹੁੰਦਾ ਰੋਕ ਇੱਕ ਸ਼ਬਦ ਹੀ ਐਸਾ ਹੈ ਦੁੱਖਾਂ ਅੱਗੇ ਰੋਕ ਹੈ ਪਾਪਾਂ ਅੱਗੇ ਰੋਕ ਹੈ ਵਿਕਾਰਾਂ ਦੇ ਅੱਗੇ ਬੰਨ ਹੈ ਜਿਹੜਾ ਕਿਹਾ ਨਾ ਬੰਧ ਪਾਇਆ ਮੇਰਾ ਸਤਿਗੁਰ ਪੂਰਾ ਹੋਈ ਸਰਬ ਕਲਿਆਣ ਜਿਵੇਂ ਕੋਈ ਕਿਸੇ ਨੂੰ ਮਾਰਨ ਲਈ ਆਇਆ ਤੇ ਬਲਸ਼ਾਲੀ ਕੋ ਅੱਗੇ ਆ ਕੇ ਹੱਥ ਖੜੇ ਕਰਕੇ ਖਲੋ ਜਾਏ ਭਾਈ ਖਬਰਦਾਰ ਤੂੰ ਅੱਗੇ ਨਹੀਂ ਜਾਣਾ ਤੇ ਉੱਥੇ ਹੀ ਰੁਕ ਜਾਏ ਸਾਡੇ ਵੱਲ ਵਿਕਾਰਾਂ ਦਾ ਹੜ ਆਉਂਦਾ ਦੁੱਖ ਆਉਂਦੇ ਨੇ ਕਲੇਸ਼ ਆਉਂਦੇ ਨੇ ਪਾਪ ਆਉਂਦੇ ਨੇ ਗੁਰੂ ਦਾ ਸ਼ਬਦ ਅੱਗੇ ਆ ਜਾਂਦਾ ਸ਼ਬਦ ਰਖਵਾਲਾ ਜਦੋਂ ਬਣ ਜਾਂਦਾ ਸਾਰੇ ਉੱਥੇ ਹੀ ਰੁਕ ਜਾਂਦੇ ਨੇ ਗੁਰ ਕਾ ਸ਼ਬਦ ਰਖਵਾਰੇ ਸਰਦੇ ਪੁੱਜਦੇ ਘਰਾਂ ਦੇ ਅੱਗੇ ਚੌਂਕੀਆਂ ਬੈਠੀਆਂ ਨੇ ਸਿਕਿਉਰਿਟੀ ਬੈਠੀ ਹੈ ਇੱਥੇ ਕੌਣ ਹੈ ਗੁਰ ਕਾ ਸ਼ਬਦ ਰਖਵਾਰੇ ਚੌਂਕੀ ਚੌਗਿਰਦ ਹਮਾਰੇ ਇਹ ਸਾਡੇ ਆਲੇ ਦੁਆਲੇ ਚੌਂਕੀ ਹੈ ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ ਜਮ ਲਜਿਆਵਾਨ ਹੋ ਕੇ ਦੌੜ ਗਿਆ ਕਿਉਂਕਿ ਇੱਥੇ ਤੇ ਚੌਂਕੀ ਬੈਠੀ ਹੈ ਸ਼ਬਦ ਦੀ ਰਖਵਾਲੀ ਹੈ ਸ਼ਬਦ ਦੀ ਹੋਈ ਰਾਜੇ ਰਾਮ ਕੀ ਰਖਵਾਲੀ ਸੋਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਲੀ ਸ਼ਬਦ ਦੀ ਰਖਵਾਲੀ ਹੈ ਏਕ ਸ਼ਬਦ ਰਾਮ ਨਾਮ ਨਿਰੋਧਰ ਗੁਰਦੇਵ ਪਤ ਮਤੀ ਪਤ ਪਤੀ ਮਤੀ ਮਤ ਗੁਰੂ ਐਸੀ ਮਤ ਦਿੰਦਾ ਜਿਸ ਨਾਲ ਪਤੀ ਨਾਲ ਮੇਲ ਹੋਵੇ ਪਤੀ ਹੈ ਪ੍ਰਮਾਤਮਾ ਅਕਾਲ ਪੁਰਖ ਨਾਲ ਮੇਲ ਹੋ ਜਾਏ ਸਾਨੂੰ ਇਹ ਕਿਹਾ ਸੰਗਤ ਵਿੱਚ ਜਾ ਕੇ ਮੰਗਿਆ ਕਰ ਸੰਗਤ ਦੀਆਂ ਅਸੀਸਾਂ ਲੈ ਹੁਣ ਇਹ ਵੀ ਗੁਰੂ ਦੀ ਮੱਤ ਹੈ ਗੁਰੂ ਨੇ ਹੀ ਦੱਸਿਆ ਨਾ ਕਿ ਆਖ ਦੇਹੋ ਸੱਜੇ ਨੇ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਰ ਇੱਥੇ ਇੱਕ ਬਚਨ ਕਹਾਂ ਉਹਨੂੰ ਧਿਆਨ ਚ ਲੈਣਾ ਜਿੱਥੇ ਅਸੀਂ ਅਧਿਆਤਮਵਾਦ ਦੀ ਕਥਾ ਕਰਦੇ ਹਾਂ ਇਸ ਦਾ ਸਾਨੂੰ ਪਰਿਵਾਰਕ ਜੀਵਨ ਵਿੱਚ ਵੀ ਕੁਝ ਫਾਇਦਾ ਹੋਣਾ ਚਾਹੀਦਾ ਸਿੱਖ ਦਾ ਪਰਿਵਾਰ ਇੱਕ ਸਤਸੰਗ ਹੋਣਾ ਚਾਹੀਦਾ, ਸਿੱਖ ਦਾ ਘਰ ਵੀ ਇੱਕ ਗੁਰਦੁਆਰਾ ਹੀ ਹੋਣਾ ਚਾਹੀਦਾ। ਸਿੱਖ ਦਾ ਘਰ ਗੁਰੂ ਦਾ ਘਰ ਹੀ ਹੈ। ਚੰਗੀ ਮਤ ਦੇਣ ਵਾਲਾ ਤੇ ਕੋਈ ਹੁੰਦਾ, ਤੋੜਨ ਵਾਲੇ ਬਹੁਤ ਜ਼ਿਆਦਾ ਨੇ। ਗੁਰੂ ਐਸੀ ਮਤ ਦਿੰਦਾ ਹੈ ਕਿ ਪ੍ਰਮਾਤਮਾ ਪਤੀ ਮਿਲੇ। ਕੁਛ ਬੰਦੇ ਐਸੇ ਨੇ ਸੰਸਾਰ ਚ ਵਿਚਰਦੇ ਨੇ, ਵੇਖਿਆ ਥੋੜਾ ਜਿਹਾ ਕੋਈ ਮਨ ਮੁਟਾਵ ਹੋਇਆ ਕਿਸੇ ਦਾ, ਇਸ ਘਰ ਵਿੱਚ ਵਿੱਥ ਪਈ ਹੈ, ਪਤੀ ਪਤਨੀ ਨਾਰਾਜ਼ ਨੇ, ਉਹਨਾਂ ਨੇ ਪੁੱਠੀ ਮੱਤ ਉਸੇ ਵੇਲੇ ਦੇਣੀ ਸ਼ੁਰੂ ਕਰ ਦੇਣੀ, ਵਿੱਥ ਪਾ ਦੇਣਗੇ। ਜਦੋਂ ਤੱਕ ਉਹਨਾਂ ਦਾ ਡਾਇਵੋਰਸ ਨਾ ਹੋ ਜਾਏ ਉਹਨਾਂ ਨੂੰ ਚੈਨ ਨਹੀਂ ਆਉਣਾ। ਪਿੱਛੇ ਮੈਂ ਨਿਊਯਾਰਕ ਤੋਂ ਹੀ ਆ ਰਿਹਾ, ਪਰਿਵਾਰ ਚ ਬੈਠੇ ਸਾਂ, ਬੜਾ ਗੁਰਮੁਖ ਪਰਿਵਾਰ। ਪਤਨੀ ਨੇ ਗੱਲ ਸੁਣਾਈ, ਕਹਿਣ ਲੱਗੀ ਗਿਆਨੀ ਜੀ ਮੈਨੂੰ ਪੁੱਛਦੀਆਂ ਨੇ ਸਾਤਨਾ ਕੰਮ ਕਰਨ ਵਾਲੀਆਂ, ਤੇਰਾ ਘਰ ਦਾ ਨਾਲ ਕੰਮ ਕਰਾਉਂਦਾ ਬਰਾਬਰ ਦਾ, ਭਾਂਡੇ ਮਾਂਜਦਾ, ਘਰ ਦਾ ਕੰਮ ਕਰਦਾ? ਮੈਂ ਆਖਿਆ ਨਹੀਂ, ਸਾਡੇ ਖਾਨਦਾਨ ਚ ਪਤਨੀਆਂ ਹੀ ਕਰਦੀਆਂ ਨੇ। ਉਹ ਤੇ ਨਹੀਂ ਕਰਦੇ, ਉਹ ਆਪਣਾ ਦਫ਼ਤਰ ਦਾ ਕਰਦੇ ਨੇ, ਕਰਦਾ ਨਹੀਂ। ਤੇ ਕਹਿਣ ਲੱਗੇ ਤੂੰ ਡਾਇਵੋਰਸ ਕਿਉਂ ਨਹੀਂ ਕਰ ਦਿੰਦੀ? ਜੋ ਭਾਂਡੇ ਨਹੀਂ ਮਾਂਜਦਾ, ਜੇ ਤੇਰੇ ਨਾਲ ਕੰਮ ਨਹੀਂ ਕਰਾਉਂਦਾ ਤੂੰ ਉਹਨੂੰ ਛੱਡ ਕਿਉਂ ਨਹੀਂ ਦਿੰਦੀ? ਉਹਨੇ ਸੁਣਾਈ ਗੱਲ। ਮੈਂ ਆਖਿਆ ਕਮਾਲ ਹੈ, ਐਸਾ ਮਤ ਦੇਣ ਵਾਲੀਆਂ ਵੀ। ਕਹਿਣ ਲੱਗੇ ਗਿਆਨੀ ਜੀ ਮੈਂ ਤੇ ਇਹਨੂੰ ਰੱਬ ਮੰਨਣੀ ਆ, ਇਸ ਨੇ ਮੇਰੇ ਤੋਂ ਕੁਝ ਨਹੀਂ ਲੁਕਾਇਆ, ਮੈਂ ਇਸ ਤੋਂ ਕੁਛ ਨਹੀਂ। ਪਰ ਮਤ ਦੇਣ ਵਾਲੇ ਐਸੇ ਹੈ, ਭਰਾ ਭਰਾ ਜਰਾ ਕੁ ਨਾਰਾਜ਼ ਹੋਏ ਉਹਨਾਂ ਜਾ ਪਹੁੰਚਣਾ। ਲੈ ਇਹੋ ਜੇ ਭਰਾ ਨੂੰ ਕੀ ਕਰਨਾ, ਛੱਡ ਇਹਨੂੰ, ਜੋ ਕੁਝ ਹੈ ਵੰਡ ਲਓ। ਜਦੋਂ ਤੱਕ ਉਹ ਜਾਣ ਦੇ ਵੈਰੀ ਨਾ ਬਣ ਜਾਣ ਉਹਨਾਂ ਨੂੰ ਚੈਨ ਨਹੀਂ ਆਉਣਾ। ਸਤਕਤਾਵਲੀ ਵਾਲੇ ਨੇ ਬੜਾ ਸੁੰਦਰ ਇੱਕ ਬਚਨ ਲਿਖਿਆ, ਉਹ ਮੈਂ ਤੁਹਾਨੂੰ ਸੁਣਾਵਾ। ਐਸੇ ਬੰਦਿਆਂ ਕੋਲੋਂ ਸੁਚੇਤ ਹੋਣ ਦੀ ਲੋੜ ਹੈ। ਗੁਰਮੁਖਾਂ ਦਾ ਸੰਗ ਕਰੋ, ਸੰਗਤ ਵਿੱਚ ਬੈਠੋ, ਭਲਿਆਂ ਕੋਲ ਬੈਠੋ ਜਿਹੜੇ ਜੋੜਨ ਵਾਲੀ ਗੱਲ ਕਰਨ। ਉਹ ਕਹਿੰਦੇ ਨੇ ਇੱਕ ਬਾਂਦਰ ਸਰਦੀ ਚ ਠਰਦਾ ਹੋਇਆ ਆਇਆ ਤੇ ਚਿੜੀ ਨੂੰ ਵੇਖਿਆ, ਉਹਨੇ ਬੜਾ ਸੁੰਦਰ ਘਰ ਬਣਾਇਆ। ਉਹ ਲਟਕਦੇ ਹੁੰਦੇ ਨੇ ਉਹਨਾਂ ਦੇ ਘਰ ਰੁੱਖਾਂ ਨਾਲ ਗਰਮੀ ਸਰਦੀ ਤੋਂ ਬਚਣ ਲਈ। ਕਹਿਣ ਲੱਗਾ ਤੂੰ ਬਾਬਾ ਘਰ ਬਣਾ ਕੇ ਬੈਠੀ ਆ, ਮੈਂ ਤੇ ਪਾਲੇ ਠਰਨਾ ਪਿਆ। ਤੇ ਕਹਿਣ ਲੱਗੀ ਮੇਰੇ ਤੇ ਇੱਕ ਚੁੰਝੀ ਹੈ ਨਾ, ਇਹਦੇ ਨਾਲ ਤੀਲੇ ਚੁੱਕ ਕੇ ਮੈਂ ਘਰ ਬਣਾਇਆ, ਤੈਨੂੰ ਤੇ ਰੱਬ ਨੇ ਬੰਦੇ ਵਰਗੇ ਹੱਥ ਪੈਰ ਵੀ ਦਿੱਤੇ ਨੇ, ਤੂੰ ਵੀ ਬਣਾ ਲੈਣਾ ਸੀ। ਕਹਿਣ ਲੱਗਾ ਅੱਛਾ, ਨਾ ਅੱਜ ਤੱਕ ਮੇਰੇ ਖਾਨਦਾਨ ਚ ਕਿਸੇ ਬਣਾਇਆ ਤੇ ਨਾ ਅੱਗੋਂ ਬਣਾਉਣਾ, ਪਰ ਤੇਰਾ ਜ਼ਰੂਰ ਮੈਂ ਢਾ ਕੇ ਜਾਵਾਂਗਾ। ਕਹਿਣ ਲੱਗਾ ਤੇਰਾ ਢਾਵਾਂਗਾ। ਉਹਨੇ ਚਿੜੀ ਦਾ ਵੀ ਤੋੜ ਦਿੱਤਾ। ਕਹਿੰਦੇ ਨੇ ਦੋ ਘਰ ਦੋ ਪਗ ਇਹ ਤਬ ਦ੍ਰਿਸ਼ਿਅਤ ਪੁਰਖ ਆਕਾਰ, ਸੀਤ ਵਾਤ ਕੇ ਘਾਤ ਹਿਤ ਕਿਉਂ ਨਾ ਕਰੋ ਅਘਾਰ। ਸਰਦੀ ਤੋਂ ਹਵਾ ਤੋਂ ਬਚਣ ਲਈ, ਗਰਮੀ ਤੋਂ ਬਚਣ ਲਈ ਕਿਉਂ ਨੀ ਘਰ ਬਣਾਉਂਦਾ? ਉਹ ਕਹਿੰਦੇ ਨੇ ਜੈਸੇ ਕੈਸੇ ਪੁਰਖ ਕੋ ਦੇ ਉਪਦੇਸ਼ ਨਾ ਸੰਤ, ਮੂਰਖ ਕਪ ਬਿਨ ਗ੍ਰਹਿ ਕਰੀ ਚਟਕਾ ਜੋ ਗ੍ਰਹਿ ਵੰਤ। ਚਟਕਾ ਚਿੜੀ ਵਿਚਾਰੀ ਨੂੰ ਘਰ ਵਾਲੀ ਨੂੰ ਬੇਘਰੀ ਬਣਾ ਦਿੱਤਾ। ਕੁਛ ਤੇ ਐਸੇ ਨੇ ਜਦੋਂ ਤੱਕ ਕੋਈ ਘਰ ਉਜੜ ਨਾ ਜਾਏ ਉਹਨਾਂ ਨੂੰ ਸ਼ਾਂਤੀ ਨਹੀਂ, ਪਰ ਗੁਰਮੁਖ ਜਦੋਂ ਤੱਕ ਉਜੜਿਆਂ ਨੂੰ ਵਸਾ ਨਾ ਲਵੇ ਉਹਦੇ ਮਨ ਨੂੰ ਚੈਨ ਨਹੀਂ ਆਉਂਦਾ। ਉਹ ਤੇ ਫਿਰਦਾ, ਉਹ ਕਹਿੰਦਾ ਭਰਾਵਾਂ ਭਰਾਵਾਂ ਦੀ ਸੁਲਾਹ ਹੋ ਜਾਏ। ਪਿਓ ਪੁੱਤਰ ਜੇ ਵਿਛੜੇ ਨੇ ਉਹ ਪੁੱਤਰ ਨੂੰ ਸਮਝਾਏਗਾ ਤੇਰਾ ਬਾਪ ਹੈ, ਤੇਰੇ ਵਾਸਤੇ ਕੀ ਨਹੀਂ ਕੀਤਾ, ਮੈਂ ਬਚਪਨ ਤੋਂ ਜਾਣਨਾ ਤੈਨੂੰ ਗਾਈਆਂ ਦੇ ਦੇ ਪਾਲਿਆ, ਕਿੰਨਾ ਮੁਸ਼ਕਲਾਂ ਵਿੱਚ ਤੈਨੂੰ ਪਾਲਿਆ, ਤੇਰੇ ਲਈ ਕੀ ਕੀਤਾ, ਕਿਰਤ ਖਾਣਾ ਬਾਪ ਨਾਲ ਇੰਜ ਨਹੀਂ ਕਰੀਦਾ। ਉਧਰ ਬਾਪ ਨੂੰ ਕਹਿਣਗੇ ਤੇਰਾ ਪੁੱਤਰ ਹੈ, ਆਪਣਾ ਹੀ ਹੈ, ਇਹਦੀਆਂ ਗਲਤੀਆਂ ਮੁਆਫ਼ ਕਰਦੇ, ਬੱਚੇ ਕਰਦੇ ਹੀ ਹੁੰਦੇ, ਦੋਵਾਂ ਨੂੰ ਮਿਲਾ ਦੇਣ। ਗੁਰੂ ਇਸੇ ਤਰ੍ਹਾਂ ਹੀ ਕਰਦੇ ਨੇ ਸਾਨੂੰ। ਉਧਰ ਕਹਿੰਦੇ ਨੇ ਪ੍ਰਮਾਤਮਾ ਨੇ ਤੈਨੂੰ ਕੀ ਦਿੱਤਾ, ਪਰ ਅਕਿਰਤ ਖਾਣਾ ਤੂੰ ਕੀ ਕਰਨਾ ਪਏ, ਵੇਖ ਤੇਰੇ ਕੰਮ ਤੈਨੂੰ ਕੀ ਦਿੱਤਾ ਤੈਨੂੰ ਯਾਦ ਨਹੀਂ? ਰਮਈਆ ਕੇ ਗੁਣ ਚੇਤ ਪੁਰਾਨੀ, ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਵੇਖ ਆਪਣਾ ਬਚਪਨ, ਮਾਂ ਬਾਪ ਨਾ ਹੁੰਦੇ ਤੂੰ ਰੁਲ ਕੇ ਮਰ ਜਾਂਦਾ, ਕੀ ਸੀ ਤੇਰਾ ਸਰੀਰ, रमैया के गुण चेत पराने कमन मूल ते कमन दृष्टाने जिन तो साज सवार शिंगारिया गर्भ अगन में जिने उभारिया बार व्यवस्था तुझे प्यार है दूध पार जोबन भोजन सुख सूद बिरद पया ऊपर साख सैन मुख्य पियाओ बैठ को देन ए निर्गुण गुण कशु न बूझे बख्श ले हो तो नानक सीजा। स्याने सत पुरशां जिन्ना सिख धर्म दा चिंतन कीता खोजे है हर धर्म दे कुछ बुनियादी असूल हुंदे ने जिथे खलोता हुंदा विद्वान इंटरनेशनल थिंकर जिन्ने ने इक गल नूं वेखदे ने खोजदे ने वो कहंदे ने सिख धर्म मां धर्म है। बड़ा समझण वाली गल सिख धर्म मां ता बाप पिछ ते मां च इक फर्क है। बाप एडी छेती मुआफ नहीं करता जिनी छेती मां कर देगी। वो कहंदे ने सिख धर्म मां धर्म है ते प्रमाण बड़ा ही सुंदर दिता। कहंदे ने बाप कोल शाम नूं बैठ गई वो कम कर करके आया कहंदी ये जरा काका है ना स्कूलों लेट आउंदा जे पता नहीं राज कित्थे रहिंदा मैं वेख्या कम भी पूरा नहीं है करदा ए गलती है ए गलती है ए करदा जे सब कुछ दस के अखीर ते कहंदी ये चंगा होना आख्यो कुछ ना सब कुछ दस पहले लेना फिर कहना इनू आख्यो कुछ ना ते हुण बाप पुछदा फिर मैनू क्यों दसे जे आखना कुछ नहीं। विद्वान कहंदे ने दसना उसका फर्ज है बचाउणा उसकी ममता है मां है किते इनू थप्पड़ ना मारे। अखीर ते कहंदी आख्यो कुछ ना रब नू साडे सारे गुणा दसदे ने कहंदे ने ये करदा जे वो एक पदा पढ़ लो सुखमनी साहब वैसे ते पढ़ने पाठ करने पर पदियां दा ध्यान देना कहंदे ने तुहाडा काका ऐसा जे ये बंदा नहीं ये गदा है सतगुरां दे बचन ने कहंदे ने रतन त्याग कौडी संग रचा है हालत यह दी है नाम रतन छड के कौडियां च रचे जे साच छोड़ झूठ संग मचा सच छड़ के झूठ नाल बड़ा भूए हुंदा फुलदा जो छड़ना सो अस्थिर कर मन है जो छड़ना ओनू ते थिर मनदा जो होवन सो दूर परन है मौत आनी ओनू दूर पछाणदा छोर जाए तिसका श्रम करे संग सहाय तिस पर हर चंदन लेप उतारे धोए ए गदा गर्द विपरीत भस्म संग होए। कहंदे ने पर हुण आख्यो कुछ ना मुआफ कर दियो जी कहंदे ने अंध कूप मैं पतत बिकराल नानक काढ ले हो प्रभ दया इनू काढ लो माटी का क्या धुप है स्वामी मानस की गाते ही मिट्टी का की धुपेगा चिकड़ बन जाए कि यो ते हालत मनुख दी है तेरे बनाए ने तेरे जी जीवा का तोहे जीव तेरे ने तू जीवन दा है किस नाल गुस्सा करेगा जिवे मां को नु कोई आके पुत्र ते की गुस्सा करेंगी कहंदे ने की गुस्सा करेगा तेरे जी जीवा का तोहे कित को साहिब आमै रोहे क्यों गुस्सा करना है जे तू साहिब आमै रोहे तू उन्हां का तेरे ओहे तू है इन्हां दा बाई बाप इने तेरे बचे सोते अपराध करते हैं जेते जननी चीतन राखस तेते राम मैया हां बारक तेरा काहे ना खंड से अवगन मेरा गुरु एक कम करदा जिवें सियाणा विचोला दोवां दा रुस्सियां दी जफी पवा दिंदा गुरु उधर सानू बां फड़दा उधर रब दे चरण फड़दा सानू फड़ के गर्दनों रब दे चरणां नाल ला देंदा बस ए गुरु दा कम है विछड़िया नू मेल देंदा विछड़िया मेले प्रभु हर दरगाह का बसीठ वकील है विचोला जैसा सतगुर सुनी दा तैसो ही मैं देठ विछड़िया मेले प्रभु हर दरगाह का बसीठ। एक पंक्ति होर सुनो नानक सतगुर ऐसा जानिए जो सब सह लय मिलाए जियो विचोले बनना ते चंगे ही बनना वो भी वकील ने जेड़े दिन रात डाइवोर्स ही कराउंदे पर वो भी वकील हैगे ने जेड़े समझाउंदे ने कहंदे ने ना करो फिर वेख लो शायद कठे हो ही जाओ गुरु सानू तोड़ दे नहीं कुछ ते ऐसे नो कहंदे ने छड्डो पखंड की लैणा मंदरा मसीतां च पिया होया धर्म ग्रंथां च खाओ पियो मौज उड़ाओ पर गुरु कहंदे ने नहीं आखां जीवां विसरे मर जाओ ਗੁਨਾਹ ਤੇਰਾ ਹੈ, ਸਭ ਅਵਗਨ ਮੈਂ ਗੁਣ ਨਹੀਂ ਕੋਈ, ਮੇਰੇ ਚ ਕੋਈ ਗੁਣ ਨਹੀਂ। ਸਾਹਿਬ ਜੀ ਕਹਿੰਦੇ ਨੇ ਗੁਰੂ ਕੀ ਕਰਦਾ ਹੈ, ਇੱਕ ਰੋਕ ਪਾ ਦਿੰਦਾ ਗੁਨਾਹਾਂ ਅੱਗੇ, ਸ਼ੰਕਿਆਂ ਅੱਗੇ, ਤਾਂ ਕਿ ਮੇਰੇ ਸਿੱਖ ਕੋਲ ਆ ਨਾ ਸਕਣ, ਬੰਦ ਪਾ ਦਿੰਦਾ। ਇੱਕ ਸ਼ਬਦ ਰਾਮ ਨਾਮ ਨਿਰੋਧਰ ਗੁਰਦੇਵ ਪਤ ਮਤੀ, ਪਤੀ ਨੂੰ ਮਿਲਣ ਵਾਲੀ ਮਤ ਦੇ ਦਿੰਦਾ ਕਿ ਰੱਬ ਨਾਲ ਮੇਲ ਹੋ ਜਾਏ। ਆਖਰੀ ਪੰਕਤੀ ਸਰਵਣ ਕਰੋ, ਸਾਹਿਬ ਜੀ ਕਹਿੰਦੇ ਨੇ ਰਹਿਣ ਕਹਿਣ ਤੇ ਰਹੇ ਨਾ ਕੋਈ, ਕਿਸ ਪੈ ਕਰੂੰ ਬੇਨੰਤੀ, ਇੱਕ ਸ਼ਬਦ ਰਾਮ ਨਾਮ ਨਿਰੋਧਰ ਗੁਰਦੇਵ ਪਤ ਮਤੀ। ਤੇ ਸਾਡਾ ਕੰਮ ਇਹ ਹੈ ਖਿੜੇ ਮੱਥੇ ਚੋਲੀ ਕਰਕੇ ਗੁਰ ਕੀ ਮਤ ਤੂੰ ਲਿਹੇ ਆਣੇ, ਭਗਤ ਬਿਨਾਂ ਬਹੁ ਡੂਬੇ ਸਿਆਣੇ, ਭਗਤੀ ਤੋਂ ਬਿਨਾਂ ਸਿਆਣੇ ਸਿਆਣੇ ਡੁੱਬ ਗਏ। ਗੁਰੂ ਦੀ ਮਤ ਲੈ ਇਹ ਮਤ ਹੈ, ਜਨ ਨਾਨਕ ਕਹੋ ਗੁਰ ਇਹ ਮਤ ਦੇਣੀ, ਜਪ ਹਰ ਪਵ ਜਲ ਧਰਨਾ। ਹਫਤਾ ਹਾਜ਼ਰੀ ਭਰਦੇ ਆ, ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਬਖਸ਼ ਲੈਣਾ। ਕੱਲ ਦੀ ਇੱਕ ਹਾਜ਼ਰੀ ਭਰ ਕੇ ਦੁਪਹਿਰ ਦਸ ਰਹੇ ਨੇ, ਪੌਣੇ ਬਾਰਾਂ ਦਾ ਸਮਾਂ ਦੱਸੇ ਆ ਦੁਪਹਿਰ, ਉਹ ਹਾਜ਼ਰੀ ਭਰ ਕੇ ਤੁਹਾਡੇ ਕੋਲ ਆ ਗਿਆ ਲਵਾਂਗਾ। ਭੁੱਲਾਂ ਦੀ ਖਿਮਾ, ਗੁਰੂ ਦੀ ਮਤ ਅਨੁਸਾਰ ਕੁਛ ਵਿਚਾਰਿਆ ਹੋਵੇ ਜ਼ਰੂਰ ਹਿਰਦੇ ਚ ਥਾਂ ਦੇਣੀ। ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਬੜੀ ਸ਼ਾਂਤੀ ਨਾਲ ਟਿਕਾਅ ਵਿਚ ਬੈਠ ਕੇ ਗੁਰਮਤਿ ਵਿਚਾਰਾਂ ਸ਼ਬਦ ਦੀ ਵਿਚਾਰ ਆਪਨੇ ਸਰਵਣ ਕੀਤੀ ਹੈ। ਅਗਲਾ ਪ੍ਰੋਗਰਾਮ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।